ਕਲਗੀਧਰ ਪਾਤਸ਼ਾਹ ਜੀ ਮਹਾਰਾਜ, ਨਾਹਣ ਦੇ ਰਾਜੇ ਰਾਜਾ ਮੇਦਨੀ ਪ੍ਰਕਾਸ਼, ਇਹਨੂੰ ਨਾਲ ਲੈ ਕੇ ਮਹਾਰਾਜ ਜੀ ਸਿਰਮੌਰ ਰਿਆਸ, ਜਿਸ ਰਿਆਸ ਦਾ ਰਾਜਾ ਹੈ ਮੇਦਨੀ ਪ੍ਰਕਾਸ਼, ਉਸ ਰਿਆਸਤ ਵਿੱਚ ਸਤਿਗੁਰੂ ਜੀ ਵਿਚਰੇ ਹਨ। ਜੰਗਲ ਵੇਖੇ ਨੇ, ਸ਼ਿਕਾਰ ਖੇਡਿਆ, ਬੜਾ ਸੋਹਣਾ ਨਕਸ਼ਾ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਨੇ ਉਸ ਸਾਰੇ ਇਲਾਕੇ ਦਾ ਬੰਨਿਆ। ਉਹ ਕਥਾ ਆਪਾਂ ਕੱਲ ਦੇ ਪ੍ਰਸੰਗ ਚ ਵਿਚਾਰੀ ਵੀ। ਭਾਂਤ ਭਾਂਤ ਦੇ ਬੂਟੇ ਖੜੇ ਹਨ, ਦਰਖਤ ਖੜੇ ਹਨ, ਫਲਦਾਰ ਦਰਖਤ ਵੀ ਨੇ, ਕਿਤੇ ਆਵਲਾ ਖੜਾ ਔਰ ਕਿਤੇ ਅੰਬ ਦੇ ਦਰਖਤ ਖੜੇ ਨੇ, ਕਿਤੇ ਕੇਲਿਆਂ ਦੇ ਦਰਖਤ ਨੇ, ਆੜੂ ਅਮਰੂਦਾਂ ਦੇ ਦਰਖਤ ਨੇ ਔਰ ਹੋਰ ਵੀ ਅਨੇਕ ਪ੍ਰਕਾਰ ਦੇ ਦਰਖਤ, ਚੀਲ ਦੇ ਔਰ ਦਿਆਰ ਦੀ ਲੱਕੜ, ਪਿੱਪਲ ਤੇ ਬਰੋਟੇ ਆਦਿਕ ਬਹੁਤ ਸਾਰੇ ਦਰਖਤ ਨੇ। ਮੇਦਨੀ ਪ੍ਰਕਾਸ਼ ਰਾਜਾ ਪੁੱਛਦਾ, ਮਹਾਰਾਜ ਇਹ ਜਗ੍ਹਾ ਵੀ ਪਸੰਦ ਜੇ ਆਪ ਜੀ ਨੂੰ ਤਾਂ ਇੱਥੇ ਡੇਰਾ ਕਰ। ਪਰ ਸਤਿਗੁਰੂ ਜੀ ਹਾਲੇ ਜਗਾਵਾਂ ਤਾਂ ਸਾਰੀਆਂ ਵੇਖ ਰਹੇ ਨੇ, ਪਰ ਕੋਈ ਜਗ੍ਹਾ ਹਾਲੇ ਪਸੰਦ ਨਹੀਂ ਆਈ। ਚਲਦਿਆਂ ਚਲਦਿਆਂ ਮਹਾਰਾਜ ਜੀ ਜਮੁਨਾ ਨਦੀ ਦੇ ਕੰਢੇ ਤੇ, ਜਿੱਥੇ ਅੱਜ ਕੱਲ ਸਤਿਗੁਰਾਂ ਦਾ ਪਾਵਨ ਦਰਬਾਰ ਹੈ ਸ੍ਰੀ ਪੁੰਟਾ ਸਾਹਿਬ, ਇੱਥੇ ਆਏ। ਜਗ੍ਹਾ ਸਤਿਗੁਰਾਂ ਨੂੰ ਬੜੀ ਪਸੰਦ ਆਈ। ਜਮੁਨਾ ਦਾ ਰਮਣੀਕ ਕੰਢਾ ਹੈ, ਫਿਰ ਉੱਚਾ ਕਿਨਾਰਾ ਹੈ, ਫਿਰ ਸਬਜਾਵਲ ਹਰਿਆਵਲ ਹੈ ਚਾਰੇ ਪਾਸੇ, ਫਿਰ ਪਹਾੜ ਹਨ ਔਰ ਇਹ ਦੂਣ ਦਾ ਇਲਾਕਾ ਹੈ, ਨੀਵਾਂ ਇਲਾਕਾ ਪਹਾੜਾਂ ਤੋਂ ਥੱਲੇ। ਤੋ ਇਹ ਜਗ੍ਹਾ ਸਤਿਗੁਰਾਂ ਨੂੰ ਪਸੰਦ ਆਈ। ਕਹਿੰਦੇ ਮੇਦਨੀ ਪ੍ਰਕਾਸ਼, ਇੱਥੇ ਅਸੀਂ ਆਪਣਾ ਕਿਲਾ ਬਣਾਵਾਂਗੇ। ਕਹਿੰਦਾ ਮਹਾਰਾਜ ਇਹ ਤਾਂ ਤੁਸੀਂ ਮੇਰੀ ਕਾਮਨਾ ਪੂਰੀ ਕਰ ਦਿੱਤੀ ਹੈ। ਦਰਅਸਲ ਇਹ ਸਾਡੇ ਰਾਜ ਦੀ ਹੱਦ ਹੈ, ਪਰਲੇ ਪਾਸੇ ਸ੍ਰੀਨਗਰ ਦੇ ਰਾਜੇ ਫਤਿਹ ਸ਼ਾਹ ਦੀ ਹੱਦ ਹੈ ਰਾਜ ਦੀ, ਤੇ ਇਧਰਲੇ ਪਾਸੇ ਮੇਰੇ ਰਾਜ ਦੀ ਹੱਦ ਹੈ, ਤੇ ਹੱਦ ਉੱਤੇ ਤੁਸੀਂ ਡੇਰਾ ਕਰ ਲੋਗੇ, ਮੈਂ ਬੇਫਿਕਰ ਹੋ ਜਾਂਦਾ। ਨਹੀਂ ਤਾਂ ਮੈਨੂੰ ਡਰ ਲੱਗਾ ਹੋਇਆ ਕਿ ਪਤਾ ਨੀ ਕਿਹੜੇ ਵੇਲੇ ਫਤਿਹ ਸ਼ਾਹ ਹਮਲਾ ਕਰਕੇ ਅੱਗੇ ਵੱਧ ਕੇ ਆ ਜਾਏ। ਸਤਿਗੁਰੂ ਜੀ ਨੇ ਬਚਨ ਕੀਤਾ, ਆਖਿਆ ਰਾਜਾ ਮੇਦਨੀ ਪ੍ਰਕਾਸ਼, ਅਸੀਂ ਹੁਣ ਇੱਥੇ ਡੇਰਾ ਕਰ ਲਿਆ, ਹੁਣ ਐਸਾ ਕਿਹੜਾ ਦੋ ਸਿਰਾਂ ਵਾਲਾ ਜਿਹੜਾ ਇੱਥੇ ਆ ਕੇ ਤੇਰੇ ਤੇ ਆ ਕੇ ਹਮਲਾ ਕਰੇ, ਕਿਸੇ ਚ ਇੰਨੀ ਤਾਕਤ ਨਹੀਂ। ਇਹ ਪਹਾੜੀ ਰਾਜੇ ਤਾਂ ਬੱਪੜੇ ਕੀ ਨੇ, ਹਿੰਦੁਸਤਾਨ ਦਾ ਬਾਦਸ਼ਾਹ ਖੁਦ ਔਰੰਗਜ਼ੇਬ ਵੀ ਆ ਜਾਵੇ ਤਾਂ ਉਹਨੂੰ ਵੀ ਆਪਣੀ ਲਾਜ ਖਵਾ ਕੇ ਇੱਥੋਂ ਵਾਪਸ ਮੁੜਨਾ ਪਏਗਾ। ਸੁਣ ਕੇ ਮੇਦਨੀ ਪ੍ਰਕਾਸ਼ ਬੜਾ ਪ੍ਰਸੰਨ ਹੋਇਆ। ਮਹਾਰਾਜ ਜੀ ਦਾ ਹੁਕਮ ਹੋਇਆ ਕਿ ਇੱਥੇ ਕਿਲਾ ਬਣਾਓ, ਕਿਲੇ ਦੀ ਉਸਾਰੀ ਕਰੋ। ਮੇਦਨੀ ਪ੍ਰਕਾਸ਼ ਨੇ ਆਪਣੇ ਸਾਰੇ ਇਲਾਕੇ ਵਿੱਚ ਜਿੰਨੇ ਲੋਕ ਸਨ, ਕਾਰੀਗਰ ਸਨ, ਆਪਣੀਆਂ ਸਾਰੀਆਂ ਫੌਜਾਂ ਲਿਆ ਕੇ ਇੱਥੇ ਇਕੱਠੀਆਂ ਕਰ ਦਿੱਤੀਆਂ ਕਿ ਸਭ ਰਲ ਕੇ ਇਕੱਠੇ ਹੋ ਕੇ ਦਿਨਾਂ ਵਿੱਚ ਹੀ ਮਹਾਰਾਜ ਜੀ ਦੇ ਰਹਿਣ ਵਾਸਤੇ ਇੱਕ ਸੁੰਦਰ ਕਿਲਾ ਰਚਿਆ ਜਾਵੇ, ਕਿਲੇ ਦੀ ਉਸਾਰੀ ਕੀਤੀ ਜਾਏ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਪਾਵਟਾ ਰਚ ਰਹੇ ਹਨ। ਆਓ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਜੋੜ ਲਈਏ, ਏਕਾਗਰਤਾ ਬਣਾਈਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਦਿਆਂ ਆਖੀਏ ਜੀ ਸਤਨਾਮ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਦੋਏਰਾ ਭਈ ਪੀਰ ਜਿਤ ਕਿਤੋਂ ਤੇ ਨਰ ਪਹੁੰਚੇ ਸਮੁਦਾਏ।
ਹਰ ਪਾਸੇ ਭੀੜ ਹੀ ਭੀੜ ਇਕੱਠੀ ਹੋ ਗਈ। ਜਦੋਂ ਪਤਾ ਲੱਗਾ ਕਿ ਸਤਿਗੁਰਾਂ ਵਾਸਤੇ ਸੋਹਣਾ ਮਕਾਨ ਬਣਾਉਣਾ ਹੈ, ਕਿਲਾ ਉਸਾਰਨਾ, ਤੋ ਮੇਦਨੀ ਪ੍ਰਕਾਸ਼ ਦਾ ਸੱਦਾ ਸੁਣ ਕੇ ਦੀ ਪ੍ਰਜਾ ਦੇ ਜਿੰਨੇ ਲੋਕ ਸਨ ਸਾਰੇ ਆ ਗਏ, ਕਾਰੀਗਰ ਆ ਗਏ, ਮਜ਼ਦੂਰ ਆ ਗਏ, ਇਹਦੀਆਂ ਜਿੰਨੀਆਂ ਫੌਜਾਂ ਸਨ, ਸਿਪਾਹੀ ਸਨ, ਉਹ ਸਾਰੇ ਆ ਗਏ। ਹਰ ਪਾਸਿਓਂ, ਹਰ ਨਗਰ ਤੋਂ ਅਨੇਕਾਂ ਲੋਕ ਆ ਪਹੁੰਚੇ ਨੇ। ਬਹੁਤ ਸਾਰੇ ਲੋਕਾਂ ਦਾ ਸਮੁਦਾਏ ਇਕੱਠ, ਜਿੱਥੇ ਅੱਜ ਕੱਲ ਸਤਿਗੁਰਾਂ ਦਾ ਪਾਵਨ ਦਰਬਾਰ ਹੈ, ਇਸ ਜਗ੍ਹਾ ਤੇ ਸੰਗਤ ਇਕੱਠੀ ਹੋ ਗਈ।
ਜੰਗਲ ਮੈਂ ਮੰਗਲ ਕਰਿਓ ਕਲਗੀ ਤਰ ਹਰ ਖਾਏ।
ਉਸ ਸਮੇਂ ਖਾਲਸਾ ਜੀ ਇਹ ਬੀਆ ਬਾਨ ਜੰਗਲ ਸੀ, ਉਜਾੜ ਹੀ ਉਜਾੜ ਸੀ। ਤੋ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਥੇ ਜੰਗਲ ਵਿੱਚ ਮੰਗਲ ਕਰ ਦਿੱਤਾ ਹੈ। ਜੰਗਲ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੰਗਲ ਬਣਾ ਦਿੱਤੇ ਨੇ। ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਬੜੇ ਪ੍ਰਸੰਨ ਹਨ। ਸਤਿਗੁਰਾਂ ਨੂੰ ਇਹ ਜਗ੍ਹਾ ਬੜੀ ਪਸੰਦ ਆਈ ਹੈ, ਜਮੁਨਾ ਦਾ ਰਮਣੀਕ ਕੰਢਾ ਹੈ, ਰਮਣੀਕ ਕਿਨਾਰਾ ਹੈ। ਤੋ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮਨ ਬੜਾ ਖੁਸ਼ ਹੈ, ਪ੍ਰਸੰਨ ਹੈ।
ਤੋਟਕ ਛੰਦ ਹਿਤ ਕੋਟ ਚਿਨਾ ਮਨ ਚਾਏ ਦਰੇ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਹੁਣ ਇੱਥੇ ਕਿਲਾ ਰਚਣਾ ਚਾਹੁੰਦੇ ਨੇ। ਇੱਕ ਸੁੰਦਰ ਕਿਲਾ ਮਹਾਰਾਜ ਸੱਚੇ ਪਾਤਸ਼ਾਹ ਜੀ ਬਣਾਉਣਾ ਚਾਹੁੰਦੇ ਹਨ।
ਕਲਗੀਧਰ ਆਇਸ ਏਵ ਕਰੇ,
ਕਿਲਾ ਬਣਾਉਣ ਵਾਸਤੇ, ਕਿਲਾ ਚਣਾਉਣ ਵਾਸਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਆਗਿਆ ਕੀਤੀ ਹੈ, ਇਸ ਤਰ੍ਹਾਂ ਹੁਕਮ ਕੀਤਾ ਹੈ।
ਅਬ ਲਿਓ ਹਜ਼ਾਰ ਕੜਾ ਪ੍ਰਸ਼ਾਦ ਕਰੋ।
ਮਹਾਰਾਜ ਜੀ ਨੇ ਹੁਕਮ ਕੀਤਾ ਕਿ ਖਜ਼ਾਨੇ ਵਿੱਚੋਂ, ਗੁਰੂ ਘਰ ਦਾ ਜਿਹੜਾ ਖਜ਼ਾਨਾ, ਉਸ ਖਜ਼ਾਨੇ ਚੋਂ 1,000 ਰੁਪਈਆ ਲੈ ਲਓ ਔਰ 1,000 ਰੁਪਈਏ ਦੀਆਂ ਰਸਤਾਂ ਲਿਆ ਕੇ ਉਹਦੀਆਂ ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰੋ, ਖੁੱਲੇ ਗੱਫੇ, ਸਾਰਿਆਂ ਵਿੱਚ ਖੁੱਲੇ ਵਰਤਾਰੇ ਵਰਤਾਏ ਜਾਣ, ਕਿਉਂਕਿ ਸੈਂਕੜਿਆਂ ਦੀ ਗਿਣਤੀ ਚ ਲੋਕ ਇਕੱਠੇ ਸਨ, ਸਭ ਵਿੱਚ ਦੇਗ ਵਰਤਣੀ। ਤੋਂ ਮਹਾਰਾਜ ਜੀ ਨੇ ਹੁਕਮ ਕੀਤਾ ਹੈ ਕਿ ਕਿਲਾ ਰਚਣ ਤੋਂ ਪਹਿਲਾਂ ਸਾਰੀ ਸੰਗਤ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾਏ, ਉਹਦੇ ਵਾਸਤੇ 1,000 ਰੁਪਈਏ ਦਾ ਕੜਾ ਪ੍ਰਸ਼ਾਦ ਤਿਆਰ ਕਰੋ।
ਜਮਨਾ ਤਟ ਲਿਆਏ ਬਣਾਏ ਦਰੋ,
ਔਰ ਜਮਨਾ ਦੇ ਕੰਢੇ ਤੇ ਜਿੱਥੇ ਕਿਲੇ ਦਾ ਨੀਂਹ ਪੱਥਰ ਰੱਖਣਾ ਹੈ, ਜਿੱਥੇ ਕਿਲਾ ਉਸਾਰਨਾ ਹੈ, ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਜਮਨਾ ਦੇ ਕੰਢੇ ਦੇ ਉੱਤੇ ਲੈ ਆਓ।
ਸੁਣ ਆਇਸ ਦਾਸਨ ਸ਼ੀਘਰ ਧਰੇ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਗਿਆ ਸੇਵਾਦਾਰਾਂ ਨੇ ਸੁਣੀ ਹੈ, ਮਹਾਰਾਜ ਜੀ ਦੇ ਸਿੱਖਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੁਣਿਆ ਹੈ ਔਰ ਸਤਿਗੁਰਾਂ ਦਾ ਹੁਕਮ ਸੁਣ ਕੇ ਉਸ ਹੁਕਮ ਦੀ ਪਾਲਣਾ ਕੀਤੀ ਹੈ।
ਬਨਵਾਏ ਭਲੇ ਵਿਦ ਸੰਚ ਕਰੇ,
ਭਲੀ ਪ੍ਰਕਾਰ ਦੀ ਵਿਧੀ ਨਾਲ, ਮਰਿਆਦਾ ਨਾਲ, ਕਿਉਂਕਿ ਦੇਗ ਤਿਆਰ ਕਰਨ ਦੀ ਵੀ ਵਿਧੀ ਹੈ, ਮਰਿਆਦਾ ਹੈ। ਤੋ ਸਤਿਗੁਰੂ ਜੀ ਨੂੰ ਭੋਗ ਲੱਗਣਾ ਜਿਸ ਦੇਗ ਦਾ, ਉਹਦੇ ਵਾਸਤੇ ਵਿਧੀ ਹੋਣੀ ਚਾਹੀਦੀ, ਮਰਿਆਦਾ ਹੋਣੀ ਚਾਹੀਦੀ ਹੈ। ਤੋ ਵਿਧੀ ਸਹਿਤ, ਵਿਧੀ ਦਾ ਮਤਲਬ ਕਿ ਪੂਰੀਆਂ ਚੀਜ਼ਾਂ ਬਰਾਬਰ ਪਾਈਆਂ ਜਾਣ, ਘਿਓ, ਖੰਡ, ਆਟਾ ਜਿਹੜਾ ਹੈ ਇਹ ਬਰਾਬਰ ਦੀ ਮਿਕਦਾਰ ਚ ਰੱਖਿਆ ਜਾਏ, ਫਿਰ 4 ਗੁਣਾ ਵੱਧ ਇਹਦੇ ਚ ਪਾਣੀ ਪਾਇਆ ਜਾਏ, ਸੇਕ ਵੀ ਜਿਹੜਾ ਹੈ ਉਹ ਭਲੀ ਪ੍ਰਕਾਰ ਨਾਲ ਲੱਗੇ। ਤੋ ਇਸ ਪ੍ਰਕਾਰ ਦੀ ਵਿਧੀ ਨਾਲ, ਮਰਿਆਦਾ ਕੀ ਹੈ, ਸੁਚਮਤਾ ਸਹਿਤ ਇਸ਼ਨਾਨ ਪਾਨ ਕਰਕੇ, ਸਵੱਛ ਵਸਤਰ ਧਾਰਨ ਕਰਕੇ, ਜਪਜੀ ਸਾਹਿਬ ਦਾ ਪਾਠ ਕਰਦਿਆਂ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਹੈ। ਤੋ ਇਸ ਮਰਿਆਦਾ ਦੇ ਨਾਲ ਔਰ ਇਸ ਵਿਧੀ ਦੇ ਨਾਲ ਕੜਾ ਪ੍ਰਸ਼ਾਦ ਦੀ ਜਿਹੜੀ ਦੇਗ ਹੈ, ਉਸ ਗੁਰੂ ਕੇ ਸਿੱਖਾਂ ਨੇ, ਸੇਵਕਾਂ ਨੇ ਤਿਆਰ ਕੀਤੀ ਹੈ।
ਸਭ ਆਨੰਦਰਿਓ ਤਤਕਾਲ ਤਾ, ਜਮਨਾ ਤਟ ਬੈਠਣ ਤਾਂ ਜਾ।
ਕੜਾ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਤਿਆਰ ਕਰਕੇ ਵੱਡਿਆਂ ਬਰਟੋਇਆਂ ਵਿੱਚ, ਬਰਤਨਾਂ ਵਿੱਚ, ਬਾਟਿਆਂ ਚ ਪਾ ਕੇ ਉਹ ਦੇਗ ਲਿਆ ਕੇ ਜਮਨਾ ਦੇ ਕੰਢੇ ਦੇ ਉੱਤੇ, ਜਿੱਥੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਬੈਠੇ ਸਨ, ਉੱਥੇ ਲਿਆ ਕੇ ਕੜਾ ਪ੍ਰਸ਼ਾਦ ਦੀ ਦੇਗ ਰੱਖੀ ਹੈ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਬੇਨਤੀ ਕੀਤੀ ਹੈ।
ਗੁਰੂ ਨਾਨਕ ਆਦਿਕ ਨਾਮ ਲਏ, ਕਰ ਜੋਰ ਖਰੇ ਅਰਦਾਸ ਕੀਏ।
ਲੇਵੜੇ ਸਿੱਖ ਨੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਨਾਮ ਲੈ ਕੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ। ਹੱਥ ਜੋੜ ਕੇ ਸਾਰੇ ਸਿੱਖ ਅਰਦਾਸ ਵਿੱਚ ਖੜੇ ਨੇ, ਖੁਦ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੀ ਅਰਦਾਸ ਵਿੱਚ ਖੜੇ ਨੇ ਔਰ ਮੇਵੜਾ ਵੱਡਿਆਂ ਸਤਿਗੁਰਾਂ ਦਾ ਨਾਂ ਲੈ ਕੇ ਅਰਦਾਸੀਆ ਅਰਦਾਸ ਕਰ ਰਿਹਾ ਹੈ।
ਦਸਮੋ ਪਾਤਸ਼ਾਹ ਚਿਨਾਵਤ ਹੈ, ਜਮਨਾ ਤਟ ਕੋਲ ਕੋਟ ਬਨਾਵਤ ਹੈ।
ਅਰਦਾਸੀਏ ਨੇ ਅਰਦਾਸ ਕੀਤੀ ਹੈ, ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਅੰਗਦ ਦੇਵ ਸਾਹਿਬ, ਸ੍ਰੀ ਗੁਰੂ ਅਮਰਦਾਸ, ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਸ੍ਰੀ ਗੁਰੂ ਅਰਜਨ ਦੇਵ ਸਾਹਿਬ, ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਧੰਨ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਔਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ। ਅਰਦਾਸ ਹੈ, ਬੇਨਤੀ ਹੈ ਕਿ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਿਲਾ ਚਿਣਵਾਉਣਾ ਚਾਹੁੰਦੇ ਹਨ, ਕਿਲੇ ਦਾ ਨੀਂਹ ਪੱਥਰ ਰੱਖਣਾ ਚਾਹੁੰਦੇ ਨੇ, ਕਿਲੇ ਦੀ ਰਚਨਾ ਕਰਨਾ ਚਾਹੁੰਦੇ ਹਨ।
ਦਿਨ ਰਹਿਣ ਸਾਇਕ ਆਪ ਬਨੋ,
ਜਮਨਾ ਦੇ ਕੰਢੇ ਤੇ ਕੋਟ ਬਣਾਉਣਾ ਚਾਹੁੰਦੇ ਨੇ ਮਹਾਰਾਜ, ਆਪ ਜੀ ਕਿਰਪਾ ਕਰਨੀ ਸਤਿਗੁਰੂ ਜੀ, ਰਾਤ ਦਿਨ ਸਹਾਇਤਾ ਕਰਨੀ, ਦਿਨ ਰਾਤ ਸਹਾਇਕ ਬਣ ਕੇ ਰਹਿਣਾ ਮਹਾਰਾਜ ਸੱਚੇ ਪਾਤਸ਼ਾਹ ਜੀ।
ਬਿਗਨਾਗਨ ਕੋ ਤਤਕਾਲ ਹਨ,
ਔਰ ਜਿਹੜੇ ਬਿਗਨਾਗਨ ਹਨ ਬਿਗਨਾ ਦਾ ਆਪ ਜੀ ਤਾਤਕਾਲ ਨਾਸ ਕਰੋ। ਰਾਤ ਦਿਨ ਸਹਾਇਤਾ ਕਰਨੀ, ਕਿਲੇ ਦੀ ਰਚਨਾ ਨਿਰਵਿਘਨਤਾ ਸਹਿਤ ਰਚੀ ਜਾਵੇ, ਇਹ ਕਾਰਜ ਆਪ ਜੀ ਦੀ ਦਇਆ ਨਾਲ ਸੰਪੰਨ ਹੋਵੇ, ਕਿਸੇ ਵੀ ਪ੍ਰਕਾਰ ਦਾ ਕੋਈ ਵਿਘਨ ਨਾ ਪਵੇ, ਵਿਘਨ ਆਵੇ ਤੇ ਆਪ ਜੀ ਵਿਘਨਾਂ ਦੀ ਨਿਵਰਤੀ ਕਰੋ। ਏਦਾਂ ਅਰਦਾਸੀਏ ਨੇ, ਮੇਵੜੇ ਨੇ ਅਰਦਾਸ ਕੀਤੀ ਹੈ।
ਇਮ ਹੋਏ ਖਰੇ ਅਰਦਾਸ ਕਰੇ,
ਖਲੋ ਕੇ ਮੇਵੜੇ ਨੇ ਅਰਦਾਸੀਏ ਨੇ ਅਰਦਾਸ ਕੀਤੀ ਹੈ। ਮਹਾਰਾਜ ਕੜਾ ਪ੍ਰਸ਼ਾਦ ਦੀਆਂ ਦੇਗਾਂ ਹਾਜ਼ਰ ਨੇ, ਆਪ ਜੀ ਦੇ ਦਰ ਪ੍ਰਵਾਨ ਹੋਣ।
ਕਰ ਬੰਦ ਪਲੇ ਪ੍ਰਣਾਮ ਕਰੇ,
ਪਿਆਰ ਨਾਲ ਹੱਥ ਜੋੜ ਕੇ ਵੰਦਨਾ ਕੀਤੀ ਹੈ, ਪ੍ਰਣਾਮ ਕੀਤੀ ਹੈ, ਨਮਸਕਾਰ ਕੀਤੀ ਹੈ।
ਬਹਰੋ ਸਭ ਮੈਂ ਵਰਤਾਏ ਦਿਓ,
ਕੜਾ ਪ੍ਰਸ਼ਾਦ ਦੀਆਂ ਦੇਗਾਂ ਨੂੰ ਭੋਗ ਲਵਾ ਕੇ ਫੇਰ ਉਹ ਦੇਗਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਲੈ ਕੇ ਸਾਰੀਆਂ ਸੰਗਤਾਂ ਦੇ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਹੈ।
ਕਰ ਆਦਰ ਲੈ ਮੁਖ ਖਾਨ ਕੀਓ,
ਤੇ ਜਿੰਨੇ ਮਾਈ ਭਾਈ ਨੇ ਸਭ ਨੇ ਬੜੇ ਅਦਬ ਨਾਲ ਸਤਕਾਰ ਨਾਲ ਕੜਾ ਪ੍ਰਸ਼ਾਦ ਦੀ ਦੇਗ ਲਈ ਹੈ, ਔਰ ਦੇਗ ਲੈ ਕੇ ਬੜੇ ਅਦਬ ਨਾਲ ਸਤਕਾਰ ਨਾਲ ਆਪਣੇ ਮੁਖਾਰ ਬਿੰਦ ਵਿੱਚ ਪਾਈ ਗੁਰੂ ਕਾ ਪ੍ਰਸ਼ਾਦ ਜਾਣ ਕੇ। ਅੱਜ ਦੇ ਸਿੱਖਾਂ ਵਾਂਗੂ ਨੂੰ ਵੀ ਹੱਥਾਂ ਨੂੰ ਦੇਸੀ ਘਿਓ ਲੱਗੇ ਤੇ ਪੈਰਾਂ ਨੂੰ ਮਲੀ ਜਾਂਦੇ ਖੁਸ਼ਕੀ ਦੂਰ ਕਰਨ ਲਈ। ਹੋਵੇ ਮਹਾਰਾਜ ਜੀ ਦੀ ਰਸਨਾ ਨੂੰ ਲੱਗਾ ਹੋਇਆ ਪ੍ਰਸ਼ਾਦ, ਉਹਦਾ ਘਿਓ ਪੈਰਾਂ ਤੇ ਲਾਈ ਜਾਂਦੇ ਨੇ, ਲੱਤਾਂ ਤੇ ਮਲੀ ਜਾਂਦੇ ਨੇ। ਤੋ ਇਸ ਪ੍ਰਕਾਰ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ। ਤੋ ਕੜਾ ਪ੍ਰਸ਼ਾਦ ਦਾ ਬੜਾ ਸਤਿਕਾਰ ਕੀਤਾ ਗੁਰਸਿੱਖਾਂ ਨੇ, ਜਿਨ੍ਹਾਂ ਜਿਨ੍ਹਾਂ ਵੀ ਪ੍ਰਸ਼ਾਦ ਲਿਆ ਵਾਹਿਗੁਰੂ ਕਹਿ ਕੇ ਪ੍ਰਸ਼ਾਦ, ਕੜਾ ਪ੍ਰਸ਼ਾਦ ਆਪਣੇ ਮੁਖ ਵਿੱਚ ਪਾਇਆ ਹੈ।
ਹੁਣ ਆਪ ਉਠੇ ਨੇ ਸੰਗ ਲਿਓ,
ਇਹਦਾ ਦੇਗ ਵਰਤ ਗਈ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪ ਉੱਠੇ ਆਸਣ ਤੋਂ। ਰਾਜਾ ਮੇਦਨੀ ਪ੍ਰਕਾਸ਼ ਨੂੰ ਮਹਾਰਾਜ ਜੀ ਨੇ ਆਪਣੇ ਨਾਲ ਲਿਆ ਹੈ।
ਪ੍ਰਧਾਨ ਸਮੂਹ ਤੋਂ ਸੰਗ ਬਯੋ,
ਔਰ ਜਿਹੜਾ ਪ੍ਰਧਾਨ ਸੀ ਇਹਦਾ ਵਜ਼ੀਰ, ਹੋਰ ਵੀ ਜਿਹੜੇ ਅਹਿਲਕਾਰ ਸਨ ਉਹਨਾਂ ਸਾਰਿਆਂ ਨੂੰ ਇਹਨਾਂ ਨੇ ਨਾਲ ਲਿਆ ਹੈ।
ਵਿਸਤਾਰ ਜਿਤਕ ਵਿਸਾਲ ਚਯੋ,
ਤੇ ਜਿੰਨਾ ਕੁ ਵਿਸਥਾਰ ਚਾਹੀਦਾ ਕਿਲੇ ਦਾ, ਵੀ ਕਿੰਨਾ ਕੁ ਚੌੜੀ ਜਿਹੜੀ ਚੌਂਕੀ ਰੱਖਣੀ ਹੈ ਜਿਹਦੇ ਉੱਤੇ ਕਿਲਾ ਉਸਾਰਿਆ ਜਾਣਾ, ਕਿ ਉਹ ਕਿੰਨੀ ਕੁ ਚੌੜੀ ਹੋਣੀ ਚਾਹੀਦੀ ਹੈ, ਕਿੰਨਾ ਕੁ ਵਿਸਥਾਰ ਹੋਣਾ ਚਾਹੀਦਾ ਕਿਲੇ ਦਾ। ਉਹ ਚਾਰੇ ਪਾਸੇ ਫਿਰ ਕੇ ਮਹਾਰਾਜ ਜੀ ਵੇਖਣ ਲੱਗੇ ਨੇ।
ਚਿਨਬੇ ਕੋ ਕੋਟ ਸੁਨਾਏ ਕਯੋ,
ਮਹਾਰਾਜ ਜੀ ਨੇ ਨਿਸ਼ਾਨੀ ਦੱਸ ਦਿੱਤੀ ਕਿ ਇੰਨਾ ਚੌੜਾ ਇਹ ਕਿਲਾ ਹੋਣਾ ਚਾਹੀਦਾ ਜਿਹਦੇ ਤੇ ਚੌਂਕੀ ਰੱਖ ਕੇ ਕਿਲੇ ਦੀ ਉਸਾਰੀ ਕੀਤੀ ਜਾਵੇ।
ਜਿਸ ਵਿੱਚ ਹਜ਼ਾਰੋਂ ਵੀਰ ਰਹਿ,
ਜਗ੍ਹਾ ਮਹਾਰਾਜ ਜੀ ਨੇ ਘੇਰੀ ਹੈ ਕਿਲੇ ਦੀ, ਕਿ ਗੁਰੂ ਸਾਹਿਬ ਨੇ ਹੁਕਮ ਕੀਤਾ ਹੈ ਕਿ ਭਾਈ ਇੰਨੀ ਕੁ ਜਗ੍ਹਾ ਘੇਰਨੀ ਹੈ ਕਿਲੇ ਦੀ, ਔਰ ਇਹਦੇ ਉੱਤੇ ਸੋਹਣਾ ਕਿਲਾ ਰਚਣਾ ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਚੰਦਰ ਸੂਰਮੇ ਰਹਿ ਸਕਣ। ਕਿਲਾ ਇੰਨਾ ਵੱਡਾ ਹੋਵੇ ਕਿ ਅੰਦਰ ਹਜ਼ਾਰਾਂ ਸੂਰਮਿਆਂ ਦੇ ਰਹਿਣ ਦਾ ਪ੍ਰਬੰਧ ਹੋਵੇ, ਹਜ਼ਾਰਾਂ ਸੂਰਮੇ ਅੰਦਰ ਜਿਹੜੇ ਨੇ ਉਹ ਇਕੱਠੇ ਕਰਕੇ ਰੱਖੇ ਜਾ ਸਕਣ।
ਹਾਏ ਬਿੰਦਨ ਕੋ ਜੈ ਥਾਨ ਲਓ,
ਤੇ ਜੇ ਹਜ਼ਾਰਾਂ ਸੂਰਮੇ ਹੋਣਗੇ ਤੇ ਉਹਨਾਂ ਦੇ ਘੋੜੇ ਵੀ ਹੋਣਗੇ, ਘੋੜਿਆਂ ਨੂੰ ਅੰਦਰ ਖੜਾ ਕਰਨ ਵਾਸਤੇ ਵੀ ਖੁੱਲੀ ਜਗ੍ਹਾ ਹੋਵੇ। ਇਸ ਤਰ੍ਹਾਂ ਦਾ ਕਿਲਾ, ਖੁੱਲਾ ਕਿਲਾ ਮਹਾਰਾਜ ਜੀ ਨੇ ਰਚਣ ਵਾਸਤੇ ਆਗਿਆ ਕੀਤੀ ਹੈ। ਕਿਲੇ ਦੇ ਵਿੱਚ ਲੜਨ ਦੇ ਮੋਰਚੇ ਵੀ ਚਾਹੀਦੇ ਨੇ, ਲੜਾਈ ਵਾਸਤੇ ਕਿਲੇ ਦੀਆਂ ਕੰਧਾਂ ਵਿੱਚ ਮੋਰਚੇ ਬਣਾਏ ਜਾਂਦੇ ਨੇ, ਤੇ ਉਹ ਮੋਰਚੇ ਵੀ ਬਣਾਉਣੇ ਨੇ ਪੂਰਨ ਤੌਰ ਤੇ, ਜਿਨ੍ਹਾਂ ਮੋਰਚਿਆਂ ਵਿੱਚ ਡਟ ਕੇ ਬਾਹਰੋਂ ਆਏ ਦੁਸ਼ਮਣ ਦਾ ਮੁਕਾਬਲਾ ਕੀਤਾ ਜਾ ਸਕੇ।
ਹਥੇਤ ਤੁਫੰਗ ਬਿਧਾਨ ਦਰੋ,
ਤੇ ਗੋਲੀਆਂ ਚਲਾਉਣ ਵਾਸਤੇ, ਬੰਦੂਕਾਂ ਚਲਾਉਣ ਵਾਸਤੇ ਆਲੇ ਨੇ ਜਿਹੜੇ ਉਹ ਬਣਾਏ ਜਾਣ। ਤੁਹਾਡੇ ਵਿੱਚੋਂ ਬਹੁਤੀਆਂ ਸੰਗਤਾਂ ਨੇ ਦਰਸ਼ਨ ਕੀਤੇ ਹੋਣੇ ਨੇ ਕਿਲ੍ਹਾ ਸ੍ਰੀ ਆਨੰਦਗੜ੍ਹ ਸਾਹਿਬ, ਆਨੰਦਪੁਰ ਸਾਹਿਬ, ਉੱਥੇ ਤੁਸੀਂ ਜਾਓ ਵੇਖੋਗੇ ਕਿਲੇ ਦੀਆਂ ਕੰਧਾਂ ਦੇ ਵਿੱਚ ਛੇਕ ਨਿਕਲੇ ਹੋਏ ਨੇ, ਆਲੇ ਨਿਕਲੇ ਹੋਏ ਨੇ, ਉਹ ਬੰਦੂਕਾਂ ਦੀਆਂ ਵਿੱਚ ਨਾਲੀਆਂ ਪਾ ਕੇ ਗੋਲੀਆਂ ਚਲਾਉਣ ਵਾਸਤੇ ਨੇ ਬਾਹਰੋਂ ਦੁਸ਼ਮਣ ਨੂੰ ਮਾਰਨ ਲਈ। ਮਹਾਰਾਜ ਜੀ ਨੇ ਆਖਿਆ ਵੀ ਵੱਡੇ ਵੱਡੇ ਹੋਲ ਰੱਖੇ ਜਾਣ, ਵੱਡੇ ਵੱਡੇ ਆਲੇ ਰੱਖੇ ਜਾਣ, ਜਿਨ੍ਹਾਂ ਵਿੱਚੋਂ ਬੰਦੂਕਾਂ ਦੀਆਂ ਨਲੀਆਂ ਪਾ ਕੇ ਗੋਲੀਆਂ ਚਲਾਈਆਂ ਜਾ ਸਕਣ, ਉਹ ਗੋਲੀਆਂ ਚਲਾਉਣ ਦੀਆਂ ਬੰਦੂਕਾਂ ਦੇ ਮੋਰਚੇ ਵੀ ਬਣਾਏ ਜਾਣ।
ਗੁਰਪੁਰਬ ਲਗਾਏ ਦਿਓ,
ਸਭ ਤੋਂ ਪਹਿਲਾਂ ਜਿਹੜੀ ਨੀਂਹ ਰੱਖੀ ਹੈ ਉਹ ਗੁਰੂ ਕਲਗੀਧਰ ਜੀ ਨੇ ਆਪ ਆਪਣੇ ਪਵਿੱਤਰ ਤੇ ਮੁਬਾਰਕ ਹੱਥਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਉਂਟਾ ਸਾਹਿਬ ਦੀ ਨੀਂਹ ਰੱਖੀ ਹੈ, ਦਸਵੇਂ ਪਾਤਸ਼ਾਹ ਨੇ ਆਪ ਆਪਣੇ ਹੱਥਾਂ ਨਾਲ।
ਰਣ ਲੈਣ ਏਤੀ ਉਤਸ਼ਾਹੀਓ
ਔਰ ਮਹਾਰਾਜ ਜੀ ਦੇ ਮਨ ਵਿਚ ਜੰਗ ਦੇ ਮੈਦਾਨ ਵਿਚ ਫਤਿਹ ਲੈਣ ਦਾ ਬੜਾ ਭਾਰੀ ਉਤਸ਼ਾਹ ਹੈ ਕਿ ਰਣ ਦੇ ਮੈਦਾਨ ਵਿਚ ਜੰਗ ਦੇ ਮੈਦਾਨ ਦੇ ਵਿਚ ਫਤਿਹ ਪ੍ਰਾਪਤ ਕਰਨ ਦੀ ਮਹਾਰਾਜ ਜੀ ਦੇ ਅੰਦਰ ਇੱਛਾ ਹੈ। ਇਹੋ ਜੀ ਇੱਛਾ ਰੱਖ ਕੇ ਮਹਾਰਾਜ ਜੀ ਨੇ ਕਿਲੇ ਦੀ ਨੀਂਹ ਰੱਖੀ ਹੈ।
ਸਮਦਾਈ ਲਗੇ ਸਭ ਕਾਰ ਕਰੇ
ਸ਼ੁਰੂਆਤ ਮਹਾਰਾਜ ਜੀ ਨੇ ਆਪਣੇ ਹੱਥਾਂ ਨਾਲ ਕੀਤੀ ਹੈ, ਬਾਅਦ ਵਿਚ ਜਿੰਨੇ ਸੇਵਾਦਾਰ ਨੇ ਜਿੰਨੇ ਨੌਕਰ ਨੇ ਕਾਰੀਗਰ ਨੇ ਮਜ਼ਦੂਰ ਨੇ ਜਾਂ ਸੰਗਤਾਂ ਆਈਆਂ ਨੇ ਉਹ ਸਾਰੇ ਫਿਰ ਉਸਾਰੀ ਦਾ ਕੰਮ ਕਰਨ ਲੱਗੇ ਹਨ।
ਕਨ ਪਾਹਨ ਆਨ ਬਣਾਏ ਦਰੇ
ਔਰ ਵੱਡੇ ਵੱਡੇ ਪੱਥਰ ਸਨ ਕਿਉਂਕਿ ਪੱਥਰ ਦਾ ਇਲਾਕਾ ਹੈ, ਇੱਟਾਂ ਦੀ ਤਾਂ ਲੋੜ ਨਹੀਂ ਸੀ, ਆਵੇ ਬਣਾ ਕੇ ਇੱਟਾਂ ਪਕਾਉਣ ਦੀ ਲੋੜ ਨਹੀਂ ਸੀ, ਕਿਲਾ ਰਚਣ ਵਾਸਤੇ ਪੱਥਰ ਦਾ ਕਿਲਾ ਬਣਾਇਆ ਤੇ ਪੱਥਰ ਦਾ ਜਿਹੜਾ ਕਿਲਾ ਹੈ ਪੱਥਰ ਕੱਟ ਕੱਟ ਕੇ ਦੂਰੋਂ ਦੂਰੋਂ ਲਿਆ ਕੇ ਰੱਖਦੇ ਹਨ।
ਮਿੱਤਰ ਕਾਗਨ ਡਾਲਤ ਪੰਕ ਗਨੋ
ਔਰ ਗਾਰਾ ਆਦਿਕ ਬਣਾ ਕੇ ਜਾਂ ਚੂਨਾ ਆਦਿਕ ਬਣਾ ਕੇ ਫਿਰ ਉਹਨਾਂ ਪੱਥਰਾਂ ਨੂੰ ਰੱਖ ਕੇ ਉਹਨਾਂ ਪੱਥਰਾਂ ਦੀ ਚਿਣਵਾਈ ਕਰਦੇ ਨੇ, ਕੰਧਾਂ ਦੀ ਉਸਾਰੀ ਕਰਦੇ ਨੇ।
ਬਹੁਰ ਪਰੋ ਬੱਡ ਜੰਗ ਮਨੋ
ਕਹਿੰਦੇ ਰੌਲਾ ਪਿਆ ਹੋਇਆ, ਕੋਈ ਕਹਿੰਦਾ ਬਈ ਪੱਥਰ ਲਿਆਓ, ਕੋਈ ਕਹਿੰਦਾ ਗਾਰਾ ਲਿਆਓ, ਕੋਈ ਕਹਿੰਦਾ ਚੂਨਾ ਲਿਆਓ, ਏਦਾਂ ਰੌਲਾ ਪਿਆ ਹੋਇਆ। ਏਦਾਂ ਜਾਪਦਾ ਵੀ ਕਿਲਾ ਰਚਣ ਤੋਂ ਪਹਿਲਾਂ ਹੀ ਜੰਗ ਸ਼ੁਰੂ ਹੋ ਗਿਆ। ਜੰਗ ਦੇ ਵਿਚ ਜਿਵੇਂ ਆਵਾਜ਼ ਹੁੰਦੀ ਹੈ ਨਾ, ਏਦਾਂ ਮਾਨੋ ਆਵਾਜ਼ ਆ ਰਹੀ ਹੈ।
ਸਿਰ ਉੱਪਰ ਕੋਈ ਉਠਾਵਤ ਹੈ,
ਇਹਨਾਂ ਨੇ ਆਪਣਿਆਂ ਸਿਰਾਂ ਦੇ ਉੱਤੇ ਵੱਡੇ ਵੱਡੇ ਪੱਥਰ ਚੁੱਕੇ ਹੋਏ ਤੇ ਚੁੱਕ ਕੇ ਲਿਜਾ ਰਹੇ ਨੇ।
ਗਨ ਪਾਥਰ ਕੋ ਖਰਾਵਤ ਹੈ
ਤੇ ਕਈ ਸਬਲਾਂ ਫੜੀਆਂ ਹੋਈਆਂ ਨੇ, ਵੱਡੇ ਵੱਡੇ ਸਬਲ ਲੈ ਕੇ ਉਹਨਾਂ ਸਬਲਾਂ ਨਾਲ ਜੜਾਂ ਵਿਚੋਂ ਪੱਥਰ ਪੁੱਟ ਪੁੱਟ ਕੇ ਬਾਹਰ ਸੁੱਟਦੇ ਹਨ।
ਰਘਵੀਰ ਮਨੋ ਦਦ ਸੇਤ ਕਰਿਓ
ਕਹਿੰਦੇ ਇਸਦਾ ਜਾਪਦਾ ਜਿਵੇਂ ਰਘਵੀਰ ਭਗਵਾਨ ਸ਼੍ਰੀ ਰਾਮ ਚੰਦਰ ਜੀ ਨੇ ਜਦੋਂ ਲੰਕਾ ਜਾਣਾ ਸੀ ਤੇ ਲੰਕਾ ਜਾਣ ਵਾਸਤੇ ਉਹਨਾਂ ਨੇ ਸਮੁੰਦਰ ਦੇ ਉੱਤੇ ਪੱਥਰਾਂ ਦਾ ਪੁਲ ਬੱਧਾ ਸੀ ਤੇ ਬੜੇ ਵਾਨਰ ਸੈਨਾ ਵੀ ਉੱਥੇ ਆ ਗਈ ਸੀ। ਕਹਿੰਦੇ ਏਦਾਂ ਹੀ ਜਾਪਦਾ ਮਾਨੋ ਜਿਵੇਂ ਕਲਯੁਗ ਦੇ ਅਵਤਾਰ ਗੁਰੂ ਕਲਗੀਧਰ ਜੀ ਵੀ ਇੱਕ ਕਿਲਾ ਰਚ ਰਹੇ ਨੇ। ਇਹ ਕਿਲਾ ਨੀ ਮਾਨੋ ਇੱਕ ਪੁਲ ਹੈ, ਜਿਸ ਪੁਲ ਤੋਂ ਲੰਘ ਕੇ ਇਸ ਲੋਕ ਤੋਂ ਚੱਲ ਕੇ ਪਰਲੋਕ ਤੱਕ ਦੀ ਸੁਖੈਨ ਯਾਤਰਾ ਕੀਤੀ ਜਾ ਸਕਦੀ ਹੈ। ਐਸਾ ਸੁਖਦ ਪੁਲ ਜਿਸ ਪੁਲ ਦਾ ਨਾਮ ਹੈ ਸਤਿਗੁਰਾਂ ਦਾ ਪਵਿੱਤਰ ਦਰਬਾਰ ਸ੍ਰੀ ਪਾਉਂਟਾ ਸਾਹਿਬ, ਉਹਦੀ ਰਚਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਰ ਰਹੇ ਨੇ।
ਨਰ ਬ੍ਰਿੰਦਨ ਤੇ ਮਰੋਰ ਪਰਿਓ
ਇਹਦਾ ਹਜ਼ਾਰਾਂ ਲੋਕਾਂ ਦੇ ਇਕੱਠੇ ਹੋਣ ਨਾਲ ਬੜਾ ਰੌਲਾ ਬੜਾ ਸ਼ੋਰ ਮਚਿਆ ਹੋਇਆ।
ਕਹਿ ਕੋ ਇੱਕ ਕਾਰ ਕਰਾਵਤ ਹੈ,
ਕਹਿ ਕਹਿ ਕੇ ਕੰਮ ਕਰਾਉਂਦੇ ਬਈ ਆਹ ਚੀਜ਼ ਲਿਆਓ, ਆਹ ਵਸਤੂ ਲਿਆਓ, ਇੱਥੇ ਆਹ ਦੀ ਲੋੜ ਹੈ, ਏਦਾਂ ਕਹਿ ਕਹਿ ਕੇ ਕਈ ਕੰਮ ਕਰਾਉਂਦੇ ਨੇ ਹੱਲਾ ਸ਼ੇਰੀ ਦੇ ਕੇ।
ਵਿਦ ਰੱਖਣ ਕੋ ਸੁ ਬਤਾਵਤ ਹੈ,
ਕਈ ਉਹ ਪੱਥਰ ਰੱਖਣ ਦੀ ਵਿਧੀ ਦੱਸਦੇ ਨੇ ਵੀ ਇਹਨੂੰ ਇਸ ਤਰ੍ਹਾਂ ਆ ਸਿੱਧਾ ਕਰਕੇ ਰੱਖਣਾ, ਇਹਦੀ ਕੋਰ ਏਦਾਂ ਬਾਹਰ ਕੱਢ ਕੇ ਰੱਖਣੀ ਹੈ, ਕਿਸ ਢੰਗ ਨਾਲ ਰੱਖਣਾ, ਏਦਾਂ ਉਹ ਪੱਥਰ ਰੱਖਣ ਦੀ ਵਿਧੀ ਦੱਸਦੇ ਹਨ, ਢੰਗ ਦੱਸਦੇ ਨੇ ਜਿਹੜੇ ਕਾਰੀਗਰ ਹਨ।
ਗੁਰ ਸੰਜ ਸਕਾਰ ਨਿਆਰਤ ਹੈ,
ਏਦਾਂ ਕਿਲਾ ਉਸਾਰਿਆ ਜਾ ਰਿਹਾ ਤੇ ਇੱਕ ਵਾਰੀ ਸਵੇਰ ਦੇ ਸਮੇਂ ਤੇ ਇੱਕ ਵਾਰ ਸ਼ਾਮ ਦੇ ਸਮੇਂ ਜਾ ਕੇ ਮਹਾਰਾਜ ਜੀ ਨਿਗਾਹ ਮਾਰ ਕੇ ਆਉਂਦੇ ਨੇ। ਸਵੇਰੇ ਵੇਖਦੇ ਨੇ ਵੀ ਕਿੰਨਾ ਕੁ ਸਾਰੀ ਸ਼ੁਰੂ ਹੋ ਰਹੀ ਹੈ, ਸਾਰਾ ਕੰਮ ਸ਼ੁਰੂ ਕਰਾਉਂਦੇ ਨੇ ਤੇ ਸ਼ਾਮ ਦੇ ਸਮੇਂ ਫਿਰ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਵੇਖਦੇ ਨੇ ਕਿ ਉਸਾਰੀ ਕਿੰਨੀ ਕੁ ਹੋ ਗਈ ਹੈ, ਪਾਉਂਟਾ ਸਾਹਿਬ ਕਿਲੇ ਦੀ ਰਚਨਾ ਕਿੰਨੀ ਕੁ ਹੋ ਗਈ ਹੈ। ਤੋ ਇਸ ਪ੍ਰਕਾਰ ਨਾਲ ਸਵੇਰੇ ਤੇ ਸ਼ਾਮ ਮਹਾਰਾਜ ਜੀ ਭਲੀ ਪ੍ਰਕਾਰ ਨਾਲ ਜਾ ਕੇ ਕਲਗੀਧਰ ਜੀ ਆਪ ਵੇਖਦੇ ਹਨ।
ਮੁਖ ਸਾਧੈ ਸਾਧੀ ਉਚਾਰਤ ਹੈ,
ਔਰ ਮਹਾਰਾਜ ਜੀ ਉਹਨਾਂ ਕਾਰੀਗਰਾਂ ਨੂੰ ਹੌਸਲਾ ਅਫਜਾਈ ਕਰਨ ਵਾਸਤੇ ਉਹਨਾਂ ਨੂੰ ਸਾਬਾਸ਼ ਸਾਬਾਸ਼ ਕਹਿੰਦੇ ਨੇ। ਸਾਬਾਸ਼ ਭਾਈ ਜੀ ਮਜ਼ਦੂਰਾਂ ਨੂੰ ਵੀ ਮਹਾਰਾਜ ਜੀ ਹੌਸਲਾ ਦਿੰਦੇ ਨੇ, ਜਿਹੜੇ ਕਾਰੀਗਰ ਨੇ ਉਹਨਾਂ ਨੂੰ ਵੀ ਹੌਸਲਾ ਦਿੰਦੇ ਹਨ।
ਮੈਂ ਪਾਲਕ ਸੈਨ ਕਰੈ ਕ੍ਰਿਤਕੂ,
ਜਿਹੜੇ ਰਾਜਾ ਮੇਦਨੀ ਪ੍ਰਕਾਸ਼ ਹੈ ਉਹ ਇਸ ਪ੍ਰਕਾਰ ਨਾਲ ਬੜੇ ਸੋਹਣੇ ਢੰਗ ਦੇ ਨਾਲ ਇਹ ਸਾਰੀ ਕ੍ਰਿਤ ਸਾਰਾ ਕੰਮ ਆਪ ਆਪਣੀ ਦੇਖ ਰੇਖ ਵਿਚ ਆਪਣੀ ਨਿਗਰਾਨੀ ਚ ਕਰਵਾ ਰਿਹਾ।
ਗੁਰ ਸੰਗਤ ਭਾਉ ਤਰੇ ਚਿਤਕੂ,
ਗੁਰੂ ਕੀਆਂ ਸੰਗਤਾਂ ਆਪਣੇ ਹਿਰਦੇ ਵਿਚ ਬੜੀ ਭਾਵਨਾ ਬੜਾ ਪਿਆਰ ਬੜੀ ਸ਼ਰਧਾ ਧਾਰਨ ਕਰਦੀਆਂ ਹਨ।
ਕਲਗੀਧਰ ਕੇ ਪਟਕਾਰ ਕਰੈ,
ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਦੇ ਜਿਹੜੇ ਸੂਰਮੇ ਨੇ ਉਹ ਵੀ ਆ ਕੇ ਸੇਵਾ ਕਰ ਰਹੇ ਕਿ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਕਿਲਾ ਰਚਿਆ ਜਾਣਾ, ਦੁਸ਼ਮਣਾਂ ਨੂੰ ਮਾਰਨ ਵਾਸਤੇ ਉਹਨਾਂ ਦਾ ਮੁਕਾਬਲਾ ਕਰਨ ਲਈ ਇਹ ਕਿਲਾ ਰਚਿਆ ਜਾਣਾ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੁਣ ਕੇ ਜਿਹੜੇ ਸਤਿਗੁਰਾਂ ਦੇ ਸਿਪਾਹੀ ਨੇ, ਮਹਾਰਾਜ ਜੀ ਦੇ ਸੂਰਮੇ ਨੇ, ਉਹ ਵੀ ਆ ਕੇ ਸੇਵਾ ਕਰਦੇ ਨੇ ਆਪਣੇ ਹੱਥੀ।
ਪੰਜ ਪ੍ਰਾਤ ਕਰਾਵਤ ਤੀਰ ਤੇਰਾ,
ਸਤਿਗੁਰੂ ਜੀ ਦੇ ਪੰਜੇ ਭਰਾ, ਮਹਾਰਾਜ ਜੀ ਦੀ ਭੂਆ ਦੇ ਪੁੱਤਰ, ਭਾਈ ਸਾਹਿਬ ਭਾਈ ਸੰਗੋ ਸ਼ਾਹ ਜੀ, ਭਾਈ ਸਾਹਿਬ ਭਾਈ ਜੀਤ ਮੱਲ ਜੀ, ਭਾਈ ਸਾਹਿਬ ਭਾਈ ਮਾਰੀ ਚੰਦ ਜੀ ਹੋਣੀ, ਇਹ ਵੀ ਆ ਕੇ ਬੜੇ ਪਿਆਰ ਨਾਲ, ਬੜੇ ਸਤਿਕਾਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਸ ਕਿਲੇ ਦੀ ਸੇਵਾ ਆਪ ਆਪਣੀ ਨਿਗਰਾਨੀ ਵਿਚ ਕਰਵਾ ਰਹੇ ਨੇ।
ਵੱਡ ਬ੍ਰਿੰਦ ਮਸੰਦਨ ਸੰਗ ਲਈਏ,
ਬਹੁਤ ਸਾਰੇ ਮਸੰਦਾਂ ਨੂੰ ਆਪਣੇ ਨਾਲ ਲੈ ਕੇ,
ਨੰਦ ਚੰਦ ਕਹਿ ਉਤਸ਼ਾਹ ਦੀਏ,
ਗੁਰੂ ਸਾਹਿਬ ਜੀ ਦੇ ਦੀਵਾਨ ਦੀਵਾਨ ਨੰਦ ਚੰਦ ਜੀ ਬੜੇ ਭਾਰੀ ਉਤਸ਼ਾਹ ਦੇ ਨਾਲ ਸਾਰੀ ਸੇਵਾ ਕਰਵਾ ਰਹੇ ਨੇ, ਬਹੁਤ ਸਾਰੇ ਮਸੰਦਾਂ ਨੂੰ ਆਪਣੇ ਨਾਲ ਲਾ ਕੇ ਸੇਵਾ ਕਰਵਾ ਰਹੇ ਨੇ।
ਨਾਲ ਹੋਏ ਹਜ਼ਾਰੋਂ
ਆਵਤੇ, ਹਜ਼ਾਰਾਂ ਲੋਕ ਇਕੱਠੇ ਹੋ ਕੇ ਚੱਲ ਕੇ ਆਉਂਦੇ ਹਨ।
ਕਹਿ ਤੂਰਨ ਕਰ ਕਰਾਵਤ,
ਬੜੀ ਛੇਤੀ ਨਾਲ ਹੁਕਮ ਕਰ ਕਰਕੇ, ਭਾਈ ਛੇਤੀ ਨਾਲ ਹੱਲੇ ਨਾਲ ਕੰਮ ਕਰੋ, ਹੱਲੇ ਦੇ ਨਾਲ ਇਹ ਕਿਲਾ ਜਿਹੜਾ ਹੈ ਉਸਾਰਿਆ ਜਾਵੇ, ਬਸ ਇਹ ਦਿਨਾਂ ਦੇ ਵਿੱਚ ਹੀ ਉਸਾਰੀ ਹੋ ਜਾਏ।
ਬਸ ਬੜ ਬਾਸਰ ਦੇਗ ਵਿਸਾਲ ਚਲੇ,
ਔਰ ਬਹੁਤ ਵੱਡੀ ਭਾਰੀ ਦੇਗ ਸਾਰਾ ਦਿਨ ਚੱਲਦੀ ਹੈ। ਗੁਰੂ ਸਾਹਿਬ ਜੀ ਦੇ ਜਿਹੜੇ ਲੰਗਰ ਨੇ ਉਹ ਸਵੇਰੇ ਚੱਲ ਜਾਂਦੇ ਨੇ, ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਗਰ ਚੱਲਦੇ ਰਹਿੰਦੇ ਹਨ।
ਮਨ ਭਾਵਤ ਭੋਜਨ ਪੂਰ ਮਿਲੇ,
ਔਰ ਮਨ ਭਾਉਂਦਾ ਭੋਜਨ ਸਾਰਿਆਂ ਨੂੰ ਮਿਲਦਾ, ਸਾਰਿਆਂ ਨੂੰ ਪ੍ਰਾਪਤ ਹੁੰਦਾ ਸਾਹਿਬ ਜੀ ਦੇ ਲੰਗਰਾਂ ਵਿੱਚੋਂ।
ਗੁਰਲੇ ਕਰ ਸੰਗ ਮਹੀਪਤ ਕੋ,
ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਰਾਜੇ ਮੇਦਨੀ ਪ੍ਰਕਾਸ਼ ਨੂੰ ਕਈ ਵਾਰ ਆਪਣੇ ਨਾਲ ਲੈ ਕੇ ਜਾਂਦੇ ਹਨ।
ਹੇਰ ਹੇਰ ਤੈ ਸਗਰੀ ਕ੍ਰਿਤ ਕੋ,
ਸਾਰੀ ਕ੍ਰਿਤ ਨੂੰ ਬੜੀ ਭਲੀ ਪ੍ਰਕਾਰ ਨਾਲ, ਬੜੇ ਸੋਹਣੇ ਢੰਗ ਨਾਲ ਵੇਖਦੇ ਹਨ।
ਬਹੁਤ ਸ਼ੀਘਰ ਬਣਿਓ ਉਤਸ਼ਾਹ ਤੈ,
ਔਰ ਬੜੀ ਸ਼ੀਘਰਤਾਈ ਦੇ ਨਾਲ, ਬੜੇ ਉਤਸ਼ਾਹ ਦੇ ਨਾਲ ਕਿਲਾ ਬਣਾਇਆ ਜਾ ਰਿਹਾ ਹੈ।
ਗੱਡ ਕੋ ਦਿੜ ਠਾਨ ਉਮਾਹ ਤੈ,
ਔਰ ਬੜੇ ਉਮਾਹ ਨਾਲ, ਬੜੇ ਚਾਓ ਦੇ ਨਾਲ ਕਿਲਾ ਪੱਕੇ ਤੌਰ ਤੇ ਮਜਬੂਤ ਦੇ ਨਾਲ ਬਣਾਇਆ ਜਾ ਰਿਹਾ।
ਤਿੰਨ ਦੁਆਦਸ਼ ਮੈਂ ਸਭ ਤਿਆਰ ਕਰਿਓ,
ਔਰ ਕਹਿੰਦੇ ਦੁਆਦਸ 12 ਕ ਦਿਨਾਂ ਦੇ ਵਿੱਚ ਹੀ ਵੇਖੋ ਇੰਨੀ ਤੇਜ਼ੀ ਨਾਲ ਕੰਮ ਹੋਇਆ, ਹਜ਼ਾਰਾਂ ਬੰਦੇ ਲੱਗੇ ਸੀ, 12 ਕ ਦਿਨਾਂ ਦੇ ਵਿੱਚ ਹੀ ਬਹੁਤ ਵੱਡਾ ਭਾਰੀ ਕਿਲਾ, ਉਹਦੀਆਂ ਦੀਵਾਰਾਂ ਬਣ ਕੇ ਚਾਰੇ ਪਾਸਿਓਂ ਤਿਆਰ ਹੋ ਗਈਆਂ।
ਗਨ ਪਾਹਨ ਪੰਕ ਮਹਾਨ ਦਰਿਓ,
ਔਰ ਇਸ ਪ੍ਰਕਾਰ ਨਾਲ ਬਹੁਤ ਸਾਰੇ ਲੋਕਾਂ ਨੇ ਰਲ ਕੇ ਏਦਾਂ ਬੜਾ ਵੱਡਾ ਕਿਲਾ ਜਿਹੜਾ ਹੈ ਉਹ ਰਚ ਦਿੱਤਾ, ਤਿਆਰ ਕਰ ਦਿੱਤਾ।
ਰਚ ਸੁੰਦਰ ਦਵਾਰ ਉਦਾਰ ਮਾ,
ਫਿਰ ਬਹੁਤ ਵੱਡਾ ਇੱਕ ਦਰਵਾਜਾ ਜੋ ਬੜਾ ਮਜ਼ਬੂਤ ਹੈ, ਪੱਕਾ ਹੈ, ਉਹ ਇੱਕ ਪੱਕਾ ਦਰਵਾਜਾ ਫਿਰ ਇਹਦਾ ਬਾਹਰ ਦਾ ਰੱਖਿਆ, ਵੱਡਾ ਦਰਵਾਜਾ ਅੰਦਰ ਬਾਹਰ ਆਉਣ ਵਾਸਤੇ।
ਦ੍ਰਿੜਤਾ ਬੋਠਾ ਨਜਾ ਸੁਕਾ,
ਦਰਵਾਜਾ ਹੁਣ ਕਿਲਾ ਵੀ ਰਚ ਲਿਆ, ਜਿੰਨਾ ਕਿਲਾ ਮਜ਼ਬੂਤ ਹੋਣਾ ਚਾਹੀਦਾ ਕਿਲੇ ਦੀਆਂ ਦੀਵਾਰਾਂ, ਓਨਾ ਹੀ ਉਹਦਾ ਦਰਵਾਜਾ ਮਜ਼ਬੂਤ ਹੋਣਾ ਚਾਹੀਦਾ। ਕਹਿੰਦੇ ਬੜੀ ਮਜ਼ਬੂਤੀ ਦੇ ਨਾਲ ਦਰਵਾਜਾ ਰਚਿਆ ਵੀ ਤੋਪ ਦਾ ਗੋਲਾ ਵੀ ਵੱਜੇ ਤੇ ਦਰਵਾਜਾ ਨਾ ਟੁੱਟੇ, ਇਹੋ ਜਿਹੇ ਢੰਗ ਨਾਲ ਬੜੀ ਮਜ਼ਬੂਤੀ ਦੇ ਨਾਲ ਕਿਲੇ ਦਾ ਦਰਵਾਜਾ ਰਚਿਆ ਗਿਆ।
ਰਿਪਾਏ ਸਮੀਪ ਸਕੈ ਨਾ ਕਬੈ,
ਇਹੋ ਜਿਹੇ ਢੰਗ ਨਾਲ ਕਿਲਾ ਰਚਿਆ ਕਿ ਦੁਸ਼ਮਣ ਨੇੜੇ ਨਾ ਆ ਸਕੇ, ਕਿਲੇ ਤੋਂ ਦੋ ਦੋ ਤਿੰਨ ਤਿੰਨ ਕੋਹ ਦੂਰ ਹੀ ਰਹਿਣ, ਇਹੋ ਜਿਹੇ ਢੰਗ ਦੇ ਨਾਲ ਸੋਹਣੇ ਕਿਲੇ ਦੀ ਰਚਨਾ ਕੀਤੀ ਕਿ ਦੁਸ਼ਮਣ ਨੇੜੇ ਨਾ ਆ ਸਕੇ।
ਰਹਿ ਅੰਤਰ ਮਾਰਤ ਬਾਹਰ ਸਬੈ,
ਔਰ ਅੰਦਰ ਹੀ ਖਲੋ ਕੇ ਦੁਸ਼ਮਣ ਬਾਹਰ ਆਉਂਦੇ, ਅੰਦਰ ਹੀ ਖਲੋ ਕੇ ਜਿਹੜੇ ਸੂਰਮੇ ਨੇ ਉਹ ਬਾਹਰੋਂ ਆਉਂਦੇ ਦੁਸ਼ਮਣਾਂ ਨੂੰ ਅੰਦਰੋਂ ਹੀ ਮਾਰ ਮੁਕਾਉਣ, ਇਹੋ ਜਿਹੇ ਢੰਗ ਦੇ ਨਾਲ ਕਿਲੇ ਦੀ ਰਚਨਾ ਕੀਤੀ ਹੈ।
ਡਰ ਪੂਰਨ ਕੀਨ ਬਣਾਏ ਗਨੰਗ,
ਇਸ ਪ੍ਰਕਾਰ ਨਾਲ ਬੜੇ ਸੋਹਣੇ ਢੰਗ ਨਾਲ ਬਹੁਤ ਸਾਰੇ ਲੋਕਾਂ ਨੇ ਰਲ ਕੇ ਕਿਲਾ ਰਚ ਕੇ ਪੂਰਨ ਕਰ ਦਿੱਤਾ, ਪੂਰਨ ਤੌਰ ਤੇ ਕਿਲੇ ਦੀ ਰਚਨਾ ਕਰਕੇ ਕਿਲਾ ਬਣਾ ਦਿੱਤਾ।
ਜਿਸ ਮੈਂ ਰਚ ਗੀਤ ਮਹਾਨਰਨੰਗ,
ਔਰ ਜਿਹਦੇ ਵਿੱਚ ਬਹੁਤ ਸਾਰੇ ਸੂਰਮੇ ਰਲ ਕੇ ਇਕੱਠੇ ਹੋ ਕੇ ਜੰਗ ਲੜ ਸਕਦੇ ਨੇ, ਹਜ਼ਾਰਾਂ ਦੀ ਗਿਣਤੀ ਵਿੱਚ ਸੂਰਮੇ ਇਸ ਕਿਲੇ ਦੇ ਅੰਦਰ ਇੱਕ ਕੈਪੈਸਿਟੀ ਹੁੰਦੀ ਹੈ ਉਹ ਬਣਾ ਦਿੱਤੀ ਹੈ ਕਿ ਇੰਨੇ ਬੰਦੇ ਇਸ ਕਿਲੇ ਵਿੱਚ ਖਲੋ ਕੇ, ਹਜ਼ਾਰਾਂ ਬੰਦੇ ਖਲੋ ਕੇ ਲੜ ਸਕਦੇ ਨੇ, ਇੰਨੇ ਘੋੜੇ ਬੰਨੇ ਜਾ ਸਕਦੇ ਨੇ, ਇੰਨੇ ਹਾਥੀ ਅੰਦਰ ਰੱਖੇ ਜਾ ਸਕਦੇ ਨੇ, ਇਸ ਢੰਗ ਦੇ ਨਾਲ ਸਾਰਾ ਕਿਲਾ ਜਿਹੜਾ ਹੈ ਉਹ ਜੰਗ ਰਚਣ ਵਾਸਤੇ ਬੰਦਿਆਂ ਦੇ ਲੜਨ ਵਾਸਤੇ ਪੂਰਨ ਤੌਰ ਤੇ ਤਿਆਰ ਕਰ ਦਿੱਤਾ ਹੈ।
ਗੁਰ ਪਾਸ ਮਈ ਬਤ ਜਾਤ ਪਿਓ।
ਇਸ ਤਰ੍ਹਾਂ ਜਦੋਂ ਕਿਲਾ ਬਣ ਕੇ ਤਿਆਰ ਹੋ ਗਿਆ ਤੋ ਰਾਜਾ ਮੇਦਨੀ ਪ੍ਰਕਾਸ਼ ਚੱਲ ਕੇ ਮਹਾਰਾਜ ਗੁਰੂ ਕਲਗੀਧਰ ਜੀ ਦੇ ਕੋਲ ਆਇਆ।
ਇੱਕ ਕੋਟ ਵਿਸਾਲ ਆਨੰਦ
ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਕੇ ਸਤਿਗੁਰਾਂ ਨੂੰ ਕਹਿਣ ਲੱਗਾ, ਸਤਿਗੁਰੂ ਜੀ ਕਿਲਾ ਬੜਾ ਸੁੰਦਰ ਰਚਿਆ ਗਿਆ ਹੈ, ਬੜਾ ਸੋਹਣਾ ਕੋਟ ਉਸਾਰਿਆ ਗਿਆ ਹੈ।
ਹਰੀ ਬ੍ਰਿੰਦਨ ਕੀ ਨੈ ਚਿੰਤ ਰੇ।
ਮਹਾਰਾਜ ਜੀ ਹੁਣ ਦੁਸ਼ਮਣ ਦੀ ਕੋਈ ਚਿੰਤਾ ਨਹੀਂ ਰਹੀ, ਰਾਜੇ ਦੇ ਮਨ ਦੇ ਵਿੱਚ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਹੱਥ ਦੇ ਉੱਤੇ ਕਿਲਾ ਬਣ ਜਾਣਾ, ਪਰਲੇ ਪਾਸੇ ਦੁਸ਼ਮਣ ਦਾ ਰਾਜ ਹੈ ਤੇ ਹੱਦ ਰੱਖੀ ਸੀ ਉਹਦੇ ਤੇ ਕਿਲਾ ਬਣਾ ਲਿਆ ਵੀ ਜੇ ਦੁਸ਼ਮਣ ਆਵੇ ਪਹਿਲਾਂ ਇੱਥੇ ਹੱਦ ਤੇ ਹੀ ਉਹਦਾ ਮੁਕਾਬਲਾ ਕੀਤਾ ਜਾ ਸਕੇ ਤੇ ਕਿਲੇ ਦੇ ਵਿੱਚ ਜੇ ਮੰਨ ਲਓ 5000 ਬੰਦਾ ਵੀ ਲੜ ਰਿਹਾ ਕਿਲੇ ਦੇ ਅੰਦਰ ਤੇ ਉਹਦੀ ਜਿਹੜੀ ਸ਼ਕਤੀ ਹੈ ਦੁਸ਼ਮਣ ਨਾਲ ਲੜਨ ਵਾਸਤੇ ਉਹ 50000 ਜਿੰਨੀ ਹੋ ਜਾਂਦੀ, 10 ਗੁਣਾ ਵੱਧ ਜਾਂਦੀ ਹੈ। ਅੰਦਰ ਓਨਾ ਹੀ ਜ਼ਿਆਦਾ ਸੇਫ ਢੰਗ ਦੇ ਨਾਲ ਉਹ ਬਾਹਰੋਂ ਦੁਸ਼ਮਣ ਨੂੰ ਮਾਰ ਸਕਦੇ ਨੇ। ਤੋ ਰਾਜਾ ਮੇਦਨੀ ਪ੍ਰਕਾਸ਼ ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ ਕਿ ਕਿਲਾ ਰਚਿਆ ਗਿਆ ਦੁਸ਼ਮਣ ਨੂੰ ਮਾਰਨ ਵਾਸਤੇ।
ਗੁਰਪੂਰਨ ਕੀ ਕਰਨਾ ਸੋ ਲਏ।
ਦੁਸ਼ਮਣ ਦੀ ਚਿੰਤਾ ਹੀ ਨਹੀਂ ਰਹੀ ਹੁਣ, ਕੱਲਾ ਫਤਿਹ ਸ਼ਾਹ ਤਾਂ ਕੀ ਉਹਦੇ ਨਾਲ ਹੋਰ ਵੀ ਰਾਜੇ ਆ ਜਾਣੇ ਇਕੱਠੇ ਹੋ ਕੇ ਤਾਂ ਵੀ ਮੈਨੂੰ ਕੋਈ ਡਰ ਨਹੀਂ ਰਿਹਾ। ਪੂਰਨ ਸਤਿਗੁਰੂ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਜੀ ਮਹਾਰਾਜ ਜੀ ਦੀ ਮੇਰੇ ਤੇ ਕਰੁਣਾ ਹੋ ਗਈ ਹੈ, ਦਇਆ ਹੋ ਗਈ ਹੈ।
ਪਦ ਪੰਕਜ ਬੰਦਤ ਬੈਠ ਗਯੋ।
ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਇਆ, ਆ ਕੇ ਸਤਿਗੁਰਾਂ ਨੂੰ ਮੱਥਾ ਟੇਕ ਕੇ ਵੰਦਨਾ ਕਰਕੇ ਮਹਾਰਾਜ ਜੀ ਦੇ ਕੋਲ ਬੈਠ ਗਿਆ।
ਮਨ ਕੀਤੇ ਜਾਨ ਬਖਾਨ ਕੀਓ।
ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਦੇ ਮਨ ਦੀ ਜਾਣ ਕੇ ਉਸ ਵਕਤ ਗੁਰੂ ਕਲਗੀਧਰ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ,
ਸੁਣ ਭੂਪਤ ਤ੍ਰਾਸ ਨ ਤਾਵਤ ਹੈ, ਇਸ ਥਾਨ ਬਿਖੈ ਹਮ ਜਾਵਦੇ।
ਗੁਰੂ ਕਲਗੀਧਰ ਜੀ ਬੋਲੇ, ਕਹਿਣ ਲੱਗੇ, ਰਾਜਾ ਮੇਦਨੀ ਪ੍ਰਕਾਸ਼, ਤੈਨੂੰ ਉਦੋਂ ਤੱਕ ਕਿਸੇ ਦਾ ਵੀ ਡਰ ਆਪਣੇ ਮਨ ਚ ਰੱਖਣ ਦੀ ਲੋੜ ਨਹੀਂ ਜਦੋਂ ਤੱਕ ਅਸੀਂ ਇੱਥੇ ਬੈਠੇ ਹਾਂ। ਜਦੋਂ ਤੱਕ ਅਸੀਂ ਇੱਥੇ ਹਾਜ਼ਰ ਹਾਂ ਉਦੋਂ ਤੱਕ ਤੈਨੂੰ ਕਿਸੇ ਦਾ ਡਰ, ਕਿਸੇ ਦਾ ਖੌਫ, ਕਿਸੇ ਦਾ ਭਉ ਰੱਖਣ ਦੀ ਲੋੜ ਨਹੀਂ।
ਅਜ ਕੋ ਬਲਵਾਨ ਜੋ ਆਏ ਸਕੈ।
ਕਿਹੜਾ ਐਸਾ ਬਲ ਵਾਲਾ, ਕਿਹੜਾ ਐਸਾ ਬਲਵਾਨ ਹੈ ਜਿਹੜਾ ਇਸ ਪਾਸੇ ਵੇਖੇ, ਇਸ ਪਾਸੇ ਆ ਸਕੇ।
ਘਰ ਪੋਹਣ ਬੰਕ ਜੋ ਤੈ ਸਕੈ।
ਜਿਹੜਾ ਆਪਣੀਆਂ ਭੌਹਾਂ ਵਿੰਗੀਆਂ ਕਰਕੇ ਤੇਰੇ ਵੱਲ ਵੇਖੇ, ਇਹੋ ਜਿਹਾ ਕਿਹੜਾ ਬਲਵਾਨ ਹੈ ਸਾਡੇ ਹੁੰਦਿਆਂ। ਮਹਾਰਾਜ ਜੀ ਕਹਿੰਦੇ, ਕਿਹਦੇ ਚ ਇੰਨੀ ਤਾਕਤ ਹੈ, ਕਿਹਦੇ ਚ ਇੰਨਾ ਬਲ ਹੈ ਜਿਹੜਾ ਆਪਣੀਆਂ ਭੌਹਾਂ ਆਪਣੀਆਂ ਨਿਗਾਹਾਂ ਨੂੰ ਟੇਢਿਆਂ ਕਰਕੇ ਵੀ ਤੇਰੇ ਵੱਲ ਵੇਖੇ।
ਪਗ ਪਾਵਨ ਦਿਓ ਨਹੀਂ ਕਿਤਕੋ।
ਕਿਸੇ ਦੁਸ਼ਮਣ ਨੂੰ ਅਸੀਂ ਤੇਰੇ ਰਾਜ ਵਿੱਚ ਪੈਰ ਨਹੀਂ ਪਾਉਣ ਦਿਆਂਗੇ।
ਜਦ ਆਏ ਲਖੋ ਮ੍ਰਿਤ ਸੋ ਤੇ ਕੋ।
ਤੇ ਜਿਹੜਾ ਚੜ ਕੇ ਆਵੇਗਾ ਇਹ ਜਾਣ ਲੈ ਕਿ ਉਹ ਮੌਤ ਦੇ ਘਰ ਵਿੱਚ ਪਹੁੰਚੇਗਾ ਸਿੱਧਾ। ਜਿਹੜਾ ਚੜ ਕੇ ਆਵੇਗਾ ਉਹ ਮੌਤ ਦੇ ਘਰ ਪਹੁੰਚੇਗਾ, ਜਮ ਦੇ ਘਰ ਪਹੁੰਚੇਗਾ।
ਨਿਸ਼ਚਿੰਤ ਸਦਾ ਨਿਜ ਰਾਜ ਕਰੋ।
ਤੁਸੀਂ ਨਿਸ਼ਚਿੰਤ ਹੋ ਕੇ ਇੱਥੇ ਰਾਜ ਕਰੋ, ਨਿਸ਼ਚਿੰਤ ਹੋ ਕੇ ਬੇਫਿਕਰ ਹੋ ਕੇ ਰਾਜ ਕਰੋ ਜਦੋਂ ਤੱਕ ਅਸੀਂ ਇੱਥੇ ਹਾਂ।
ਗੁਰਧਾਮ ਵਿਖੇ ਨਿਤ ਭਾਉ ਧਰੋ।
ਔਰ ਸਤਿਗੁਰੂ ਜੀ ਦੇ ਇਸ ਧਾਮ ਦੇ ਉੱਤੇ, ਗੁਰੂ ਘਰ ਦੇ ਉੱਤੇ ਭਾਵਨਾ ਰੱਖਣੀ ਹੈ, ਪ੍ਰੇਮ ਰੱਖਣਾ ਗੁਰੂ ਸਾਹਿਬ ਜੀ ਦੇ ਘਰ ਉੱਤੇ। ਮਹਾਰਾਜ ਜੀ ਦਾ ਬੜਾ ਸੁੰਦਰ ਦਰਬਾਰ ਇੱਥੇ ਰਚਿਆ ਹੋਇਆ। ਸੋ ਪੁਰਾਣੇ ਸਮੇਂ ਵਿੱਚ ਉਹ ਕਿਲਾ ਵੀ ਸੀ। ਡਾਕਟਰ ਭਾਈ ਵੀਰ ਸਿੰਘ ਜੀ ਨੇ ਥੱਲੇ ਵਿਸ਼ੇਸ਼ ਟਿੱਪਣੀ ਦਿੱਤੀ ਹੈ, ਉਹ ਕਹਿੰਦੇ ਅੰਦਰ ਦਰਬਾਰ ਹੈ, ਕਿਲਾ ਬਾਹਰ ਥੋੜਾ ਜਿਹਾ ਢਿਆ ਹੋਇਆ, ਉਹਨਾਂ ਨੇ ਦਰਸ਼ਨ ਕੀਤੇ ਨੇ। ਪਰ ਹੁਣ ਉਹ ਪੁਰਾਣਾ ਕਿਲਾ ਤਾਂ ਨਹੀਂ ਰਿਹਾ, ਮਹਾਰਾਜ ਜੀ ਦਾ ਆਲੀਸ਼ਾਨ ਦਰਬਾਰ ਬਣ ਚੁੱਕਾ ਹੈ, ਪਰ ਉਹ ਕਿਲਾ ਨਹੀਂ ਸਾਂਭ ਸਕੇ ਜਿਹੜਾ ਸਤਿਗੁਰੂ ਜੀ ਨੇ ਆਪ ਆਪਣੇ ਹੱਥੀਂ ਰਚਿਆ ਸੀ। ਹੋਰ ਵੀ ਬਹੁਤ ਸਾਰੀਆਂ ਗੁਰੂ ਘਰ ਦੀਆਂ ਪੁਰਾਤਨ ਇਮਾਰਤਾਂ ਜਿਹੜੀਆਂ ਸਮਾਂ ਰਹਿੰਦਿਆਂ ਲੋੜ ਸੀ ਸਾਂਭਣ ਦੀ, ਪਰ ਉਹ ਸਾਂਭੀਆਂ ਨਹੀਂ ਗਈਆਂ, ਉਹਨਾਂ ਨੂੰ ਢਾ ਦਿੱਤਾ ਗਿਆ ਔਰ ਨਵੇਂ ਦਰਬਾਰ ਉਹਨਾਂ ਦੀਆਂ ਥਾਵਾਂ ਤੇ ਬਣਾ ਦਿੱਤੇ ਗਏ। ਹਾਲਾਂਕਿ ਚਾਹੀਦਾ ਸੀ ਉਹਨਾਂ ਇਮਾਰਤਾਂ ਨੂੰ ਉਸੇ ਤਰ੍ਹਾਂ ਰੱਖ ਲੈਣਾ, ਨਵਾਂ ਦਰਬਾਰ ਬਣਾਉਣਾ ਤੇ ਨਾਲ ਹੋਰ ਜਗ੍ਹਾ ਲੈ ਕੇ ਖੁੱਲੀ ਜਗ੍ਹਾ ਦੇ ਵਿੱਚ ਦਰਬਾਰ ਬਣਾਇਆ ਜਾ ਸਕਦਾ ਸੀ। ਪਰ ਉਦੋਂ ਇਹ ਵਿਚਾਰ ਨਹੀਂ ਕੀਤੀ ਗਈ। ਪਰ ਹੁਣ ਵੀ ਸੰਭਲਣ ਦੀ ਲੋੜ ਹੈ, ਹਾਲੇ ਵੀ ਬਹੁਤ ਸਾਰੀਆਂ ਪੁਰਾਤਨ ਨਿਸ਼ਾਨੀਆਂ ਜਾਂ ਪੁਰਾਤਨ ਧਰੋਹਰਾਂ ਜਾਂ ਪੁਰਾਣੇ ਅਸਥਾਨ ਉਹ ਮੌਜੂਦ ਨੇ, ਉਹਨਾਂ ਨੂੰ ਸੰਭਾਲ ਲੈਣਾ ਚਾਹੀਦਾ, ਇਨ ਬਿਨ ਉਸੇ ਤਰ੍ਹਾਂ ਰੱਖਣਾ ਚਾਹੀਦਾ। ਇਹ ਸਾਡਾ ਇਤਿਹਾਸ ਹੈ, ਇਤਿਹਾਸ ਸਾਂਭ ਕੇ ਰੱਖਣਾ। ਇੰਗਲੈਂਡ ਵਰਗੇ ਦੇਸ਼ਾਂ ਨੇ 5-5 ਹਜ਼ਾਰ ਸਾਲ ਪੁਰਾਣੇ ਮਕਾਨ ਜਿਹੜੇ ਨੇ ਉਹ ਉਸੇ ਤਰ੍ਹਾਂ ਸਾਂਭ ਕੇ ਰੱਖੇ ਹੋਏ ਨੇ, ਵੀ ਇਹ ਸਾਡਾ ਇਤਿਹਾਸ ਹੈ। ਹਾਲੇ ਕਿ ਉੱਥੇ ਭਾਵੇਂ ਕੋਈ ਵੱਡੇ ਰਿਸ਼ੀ ਮੁਨੀ ਨਹੀਂ ਸੀ ਰਹਿੰਦੇ, ਆਮ ਲੋਕ ਹੀ ਰਹਿੰਦੇ ਸੀ ਉਹਨਾਂ ਘਰਾਂ ਵਿੱਚ, ਪਰ ਉਹਨਾਂ ਨੇ ਉਹ ਵੀ ਸਾਂਭ ਕੇ ਰੱਖਿਆ। ਤੇ ਸਾਡਾ ਤਾਂ ਇਤਿਹਾਸ ਬਹੁਤਾ ਪੁਰਾਣਾ ਨਹੀਂ, 500 ਸਾਲ ਹੀ ਪੁਰਾਣਾ। ਹਿੰਦੂ ਵੀਰਾਂ ਦੇ 5-5 ਹਜ਼ਾਰ ਸਾਲ ਪੁਰਾਣੇ ਮੰਦਿਰ ਉਹਨਾਂ ਨੇ ਉਸੇ ਤਰ੍ਹਾਂ ਸਾਂਭ ਕੇ ਰੱਖੇ ਹੋਏ ਨੇ, ਸਾਨੂੰ ਵੀ ਸਾਂਭਣੇ ਚਾਹੀਦੇ। ਸੋ ਪਾਉਂਟਾ ਸਾਹਿਬ ਦਾ ਜਿਹੜਾ ਪੁਰਾਣਾ ਕਿਲ੍ਹਾ ਤਾਂ ਨਹੀਂ ਰਿਹਾ, ਪਰ ਹੁਣ ਨਵਾਂ ਦਰਬਾਰ ਹੈ। ਨੇੜੇ ਨੇੜੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਹੋਰ ਵੀ ਪਵਿੱਤਰ ਅਸਥਾਨ ਨੇ। ਦਸਵੇਂ ਪਾਤਸ਼ਾਹ ਨੇ ਜਿੱਥੇ ਜੰਗ ਲੜਿਆ ਉਹ ਭੰਗਾਣੀ ਸਾਹਿਬ ਦਾ ਸਥਾਨ, ਫਿਰ ਜਿੱਥੇ ਸ਼ੇਰ ਦਾ ਸ਼ਿਕਾਰ ਖੇਡਿਆ ਉਹ ਸ਼ੇਰਗਾਹ ਸਾਹਿਬ, ਤੋ ਜਿੱਥੇ ਮਹੰਤ ਕਿਰਪਾਲ ਦਾਸ ਜੀ ਉਦਾਸੀ ਰਹਿੰਦੇ ਸੀ ਉਹਨਾਂ ਦਾ ਨੇੜੇ ਅਸਥਾਨ ਹੈ। ਇਸ ਤਰ੍ਹਾਂ ਗੁਪਤਸਰ ਸਾਹਿਬ ਮਹਾਰਾਜ ਗੁਰੂ ਕਲਗੀਧਰ ਜੀ ਦਾ ਸਥਾਨ ਹੈ, ਪਾਉਂਟਾ ਸਾਹਿਬ ਦੇ ਨੇੜੇ ਹੀ। ਤੋ ਇਸ ਪ੍ਰਕਾਰ ਨਾਲ ਨੇੜੇ ਨੇੜੇ ਮਹਾਰਾਜ ਜੀ ਦੀਆਂ ਹੋਰ ਵੀ ਕਈ ਯਾਦਗਾਰਾਂ, ਕਈ ਅਸਥਾਨ ਸੁਸ਼ੋਭਿਤ ਨੇ, ਤੋ ਜਿਨ੍ਹਾਂ ਦੇ ਦਰਸ਼ਨ ਅੱਜ ਵੀ ਸੰਗਤਾਂ ਕਰਦੀਆਂ ਹਨ। ਤੋ ਮਹਾਰਾਜ ਜੀ ਨੇ ਰਾਜੇ ਮੇਦਨੀ ਪ੍ਰਕਾਸ਼ ਨੂੰ ਕਿਹਾ, ਰਾਜਾ ਗੁਰੂ ਘਰ ਤੇ ਭਾਵਨਾ ਰੱਖ, ਪ੍ਰੇਮ ਰੱਖ, ਤੈਨੂੰ ਡਰਨ ਦੀ ਲੋੜ ਨਹੀਂ। ਜਦੋਂ ਤੱਕ ਅਸੀਂ ਇੱਥੇ ਬੈਠੇ ਹਾਂ ਤੇਰੀ ਵਾਹ ਵੱਲ ਨਹੀਂ ਕੋਈ ਵੇਖ ਸਕਦਾ, ਆਪਣੀ ਭਾਉ ਵਿੰਗੀ ਕਰਕੇ ਤੇਰੇ ਵੱਲ ਨਹੀਂ ਕੋਈ ਤੱਕ ਸਕਦਾ।
ਯੁਗ ਲੋਕ ਸਹਾਇਕ ਹੋਵਾਂਗੇ।
ਮਹਾਰਾਜ ਜੀ ਕਹਿੰਦੇ, ਰਾਜਾ ਇਕੱਲੇ ਇਸ ਲੋਕ ਦੀ ਗੱਲ ਨਹੀਂ ਕਰਦੇ, ਅਸੀਂ ਤੇਰੀ ਬਾਂਹ ਫੜ ਲਈ ਹੈ, ਇਸ ਲੋਕ ਵਿੱਚ ਤਾਂ ਤੈਨੂੰ ਰੱਖਾਂਗੇ, ਅੱਗੇ ਪਰਲੋਕ ਵਿੱਚ ਵੀ ਰੱਖਾਂਗੇ, ਦੋਹਾਂ ਜਹਾਨਾਂ ਵਿੱਚ ਅਸੀਂ ਤੈਨੂੰ ਰੱਖਾਂਗੇ, ਦੋਹਾਂ ਜਹਾਨਾਂ ਦੇ ਵਿੱਚ ਅਸੀਂ ਤੇਰੇ ਸਹਾਇਕ ਹੋਵਾਂਗੇ,
ਵਿਘਨੰਗਨ ਪਾਪੈ ਖੋਵਾਂਗੇ,
ਸਾਰੇ ਪਾਪਾਂ ਦਾ, ਸਾਰਿਆਂ ਵਿਘਨਾਂ ਦਾ ਅਸੀਂ ਨਾਸ ਕਰਾਂਗੇ, ਉਹਨਾਂ ਦਾ ਖਾਤਮਾ ਕਰਾਂਗੇ।
ਕਰ ਜੋੜ ਬਿਨੈ ਮੈਂ ਪਾਲ ਕਰਾਂ।
ਹੱਥ ਜੋੜ ਕੇ ਮੇਦਨੀ ਪ੍ਰਕਾਸ਼ ਬੋਲਿਆ, ਕਹਿਣ ਲੱਗਾ,
ਮਨ ਮੋਰ ਭਰੋਸਾ ਹੀ ਸੁਧਰੈ।
ਹੇ ਸਤਿਗੁਰੂ ਜੀ, ਮੇਰੇ ਮਨ ਚ ਇਹੀ ਭਰੋਸਾ ਹੈ ਮਹਾਰਾਜ, ਮੇਰੇ ਹਿਰਦੇ ਵਿੱਚ ਤੁਹਾਡੇ ਚਰਨਾਂ ਤੇ ਇਹੀ ਭਰੋਸਾ, ਇਹੀ ਯਕੀਨ ਹੈ।
ਮਨ ਕਾਮਨ ਪੂਰਨ ਮੋਹੇ ਕਰੇ,
ਤੁਸੀਂ ਕਿਰਪਾ ਕਰਕੇ ਮੇਰੇ ਮਨ ਦੀ ਕਾਮਨਾ ਪੂਰੀ ਕਰ ਦਿੱਤੀ ਹੈ।
ਹੱਥ ਪੈਰ ਚ ਕੋਟ ਸੁਚਿੰਤ ਹਰੇ,
ਮਹਾਰਾਜ ਜੀ ਤੁਸੀਂ ਕਿਰਪਾ ਕਰਕੇ ਹੱਦ ਦੇ ਉੱਤੇ, ਜਿਹੜਾ ਮੇਰੇ ਰਾਜ ਦੀ ਹੱਦ ਸੀ, ਹੱਦ ਦੇ ਉੱਤੇ ਮਹਾਰਾਜ ਜੀ ਆਪ ਜੀ ਨੇ ਕਿਲਾ ਰਚ ਕੇ, ਕਿਲਾ ਬਣਾ ਕੇ ਮੇਰੀ ਚਿੰਤਾ ਦੂਰ ਕਰ ਦਿੱਤੀ ਹੈ।
ਨਿਤਰਾਵਰ ਕੇਰ ਪ੍ਰਤਾਪ ਮਾ,
ਸਤਿਗੁਰੂ ਜੀ ਤੁਹਾਡਾ ਮਹਾਨ ਪ੍ਰਤਾਪ ਹੈ, ਬੜਾ ਵੱਡਾ ਭਾਰੀ ਪ੍ਰਤਾਪ ਹੈ ਗਰੀਬ ਨਵਾਜ ਜੀ।
ਸੁਨਿਅੰਤ ਪ੍ਰਿਥੀ ਤਲ ਜਾਏ ਤਾ,
ਸਾਰੀ ਪ੍ਰਿਥੀ ਤਲ ਦੇ ਉੱਤੇ ਹਰ ਜਗ੍ਹਾ ਤੇ ਹਰ ਥਾਂ ਤੇ ਵਿਸ਼ਵ ਦੇ ਹਰ ਕੋਨੇ ਵਿੱਚ ਮਹਾਰਾਜ ਜੀ ਤੁਹਾਡਾ ਸੁਜਸ, ਤੁਹਾਡੀ ਮਹਿਮਾ ਸੁਣੀ ਜਾਂਦੀ ਹੈ।
ਹਿਮ ਧੀਰਜ ਦੀਨ ਮਹੇਸ਼ਰ ਕੋ,
ਇਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਾਜੇ ਮੇਦਨੀ ਪ੍ਰਕਾਸ਼ ਨੂੰ ਧੀਰਜ ਦਿੱਤਾ ਹੈ।
ਲਖ ਲੀਨ ਗੁਰੂ ਤਨ ਈਸ਼ਰ ਕੋ,
ਇਹਨੇ ਜਾਣ ਲਿਆ ਕਿ ਕਲਗੀਧਰ ਜੀ ਈਸ਼ਵਰ ਦਾ ਸਰੂਪ ਨੇ, ਈਸ਼ਵਰ ਦਾ ਅਵਤਾਰ ਹਨ।
ਕਰ ਜੋਰਤ ਸੇਵਤ ਭਾਉ ਦਰੈ,
ਹੱਥ ਜੋੜ ਕੇ ਬੜੇ ਪਿਆਰ ਨਾਲ ਮਹਾਰਾਜ ਜੀ ਨੂੰ ਸੇਵਦਾ ਤੇ ਪ੍ਰੇਮ ਰੱਖਦਾ ਹੈ।
ਬਹੁ ਬਾਰਨ ਬਾਕ ਬਿਲਾਸ ਕਰੈ,
ਬਹੁ ਵਾਰੀ ਕਈ ਵਾਰੀ ਆ ਕੇ ਸਤਿਗੁਰਾਂ ਦੇ ਨਾਲ ਬਹਿ ਕੇ ਬਚਨ ਬਿਲਾਸ ਕਰਦਾ ਹੈ।
ਗੁਰਸੰਗ ਅਖੇਰ ਪਿਆਨਤੈ,
ਕਲਗੀਧਰ ਪਾਤਸ਼ਾਹ ਜੀ ਕਈ ਵਾਰ ਸ਼ਿਕਾਰ ਖੇਡਣ ਜਾਂਦੇ ਨੇ, ਤੋ ਰਾਜਾ ਮੇਦਨੀ ਪ੍ਰਕਾਸ਼ ਨਾਲ ਨਾਲ ਸ਼ਿਕਾਰ ਖੇਡਣ ਜਾਂਦਾ। ਇੱਥੇ ਸ਼ਿਕਾਰ ਖੇਡਣ ਬਾਰੇ ਕਲਗੀਧਰ ਜੀ ਨੇ ਆਪ ਆਪਣੀ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਅੰਦਰ ਬਚਿੱਤਰ ਨਾਟਕ ਵਿੱਚ ਲਿਖਿਆ ਕਿ ਮਾਰੇ ਰੀਛ ਰੋਛ ਚੰਖਾਰਾ, ਕਿ ਇੱਥੇ ਜਿਹੜੇ ਇਹ ਗੁਰੂ ਕਲਗੀਧਰ ਨੇ ਪਾਉਂਟਾ ਸਾਹਿਬ ਦਾ ਸ਼ਿਕਾਰ ਜਿਹੜਾ ਖੇਡਿਆ ਉਹਦੇ ਬਾਰੇ ਲਿਖਿਆ ਕਿ ਨਗਰ ਪਾਮਟਾ ਸ਼ੁਭ ਕਰਨ ਜਮਨਾ ਬਹਿ ਸਮੀਪ, ਇਹ ਵੀ ਬਚਨ ਮਹਾਰਾਜ ਜੀ ਨੇ ਲਿਖੇ ਕਿ ਕਹਿਲੂਰ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਕੇ ਸ੍ਰੀ ਪਾਉਂਟਾ ਸਾਹਿਬ ਆਏ। ਤੋਂ ਪੌਂਟਾ ਸਾਹਿਬ ਮਹਾਰਾਜ ਜੀ ਨੇ ਬਹੁਤ ਸ਼ਿਕਾਰ ਖੇਡਿਆ, ਬਹੁਤ ਸਾਰੇ ਜੰਗਲੀ ਜਾਨਵਰਾਂ ਨੂੰ ਸ਼ਿਕਾਰ ਕਰਕੇ ਮੁਕਤ ਕੀਤਾ ਹੈ। ਤੇ ਰਾਜਾ ਮੇਦਨੀ ਪ੍ਰਕਾਸ਼ ਸਤਿਗੁਰਾਂ ਦੇ ਨਾਲ ਜਾਂਦਾ ਹੈ।
ਜਿੱਤ ਤਨ ਦੀ ਬਖਾਨਤ ਹੈ,
ਜਿੱਧਰ ਮੇਦਨੀ ਪ੍ਰਕਾਸ਼ ਦੱਸਦਾ ਨਾ, ਸੰਘਣੇ ਜੰਗਲ ਦੱਸਦਾ, ਸਤਿਗੁਰੂ ਜੀ ਨਾਲ ਨਾਲ ਉਸੇ ਪਾਸੇ ਜਾਂਦੇ ਹਨ।
ਮ੍ਰਿਗ ਕੇਹਰ ਆਏ ਸੰਘਾਰ ਤੈ,
ਜੇ ਕੋਈ ਹਿਰਨ ਆ ਜੇ ਤਾਂ ਹਿਰਨ ਦਾ ਸ਼ਿਕਾਰ ਖੇਡਦੇ ਨੇ, ਜੇ ਕੋਈ ਸ਼ੇਰ ਆ ਗਿਆ ਤਾਂ ਸ਼ੇਰ ਦਾ ਸ਼ਿਕਾਰ ਵੀ ਖੇਡਦੇ ਹਨ।
ਤੁਪਕਾਨ ਕੇ ਬਾਨ ਪਰਾਰ ਤੈ,
ਬੰਦੂਕ ਨਾਲ ਗੋਲੀ ਨਾਲ ਵੀ ਮਾਰਦੇ ਨੇ, ਤੇ ਜਾਂ ਫਿਰ ਆਪਣੇ ਕਮਾਨ ਦੇ ਵਿੱਚੋਂ ਤੀਰ ਖਿੱਚ ਕੇ ਤੀਰ ਦੇ ਨਾਲ ਵੀ ਮਹਾਰਾਜ ਜੀ ਸ਼ਿਕਾਰ ਖੇਡਦੇ ਹਨ।
ਬਾਜ ਸਿਆਨਤ ਮਾਨਨ ਕੋ,
ਬਹੁਤ ਸਾਰੇ ਬਾਜ ਸਚਾਨੇ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੰਛੀਆਂ ਦੇ ਉੱਤੇ ਹਮਲਾ ਕਰਕੇ ਉਹਨਾਂ ਦਾ ਸ਼ਿਕਾਰ ਖੇਡਦੇ ਨੇ। ਸ਼ਿਕਾਰੀ ਸਵਾਨ ਕੁੱਤੇ ਰੱਖੇ ਹੋਏ ਨੇ, ਉਹ ਸ਼ਿਕਾਰ ਖੇਡਦੇ ਹਨ।
ਇਮ ਛੋਰਤ ਗਾਹਤ ਕਾਨਨ ਕੋ,
ਇਹਨਾਂ ਪੰਛੀਆਂ ਨੂੰ ਬਾਜਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਪੰਛੀਆਂ ਦੇ ਉੱਤੇ ਛੱਡਦੇ ਨੇ। ਬੜੇ ਬੜੇ ਜਾਨਵਰਾਂ ਦਾ ਇਹ ਸ਼ਿਕਾਰ ਖੇਡਦੇ ਹਨ, ਸਾਰੇ ਜੰਗਲ ਨੂੰ ਗਾਉਂਦੇ ਹਨ।
ਕਲਗੀ ਤਰ ਕੋ ਹਰ ਖਾਵਤੇ,
ਜਦੋਂ ਇਹ ਬਾਜ ਝਪਟ ਮਾਰ ਕੇ ਕਿਸੇ ਦਾ ਸ਼ਿਕਾਰ ਖੇਡਦੇ ਨੇ ਨਾ, ਚਾਹੇ ਪੰਛੀ ਦਾ ਚਾਹੇ ਹਿਰਨ ਦਾ, ਤੇ ਵੇਖ ਕੇ ਗੁਰੂ ਕਲਗੀਧਰ ਜੀ ਬੜੇ ਖੁਸ਼ ਹੁੰਦੇ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੜੇ ਪ੍ਰਸੰਨ ਹੁੰਦੇ ਨੇ ਵੇਖ ਕੇ।
ਬਨ ਕੀ ਬੋਕਾਤ ਬਤਾਵਤੇ,
ਔਰ ਬਨ ਦੇ ਜੰਗਲ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਦੱਸਦੇ ਹਨ।
ਥਿਰਤਾ ਪੁਨ ਆਏ ਨਵੇਸ ਕਰੈ,
ਕਾਫੀ ਸਮਾਂ ਸ਼ਿਕਾਰ ਖੇਡਣ ਤੋਂ ਬਾਅਦ ਫਿਰ ਸ਼ਾਮ ਦੇ ਸਮੇਂ ਮਹਾਰਾਜ ਜੀ ਆਪਣਿਆਂ ਮਹਿਲਾਂ ਵਿੱਚ ਆ ਜਾਂਦੇ ਨੇ, ਔਰ ਜਿੱਥੇ ਸਤਿਗੁਰਾਂ ਦਾ ਆਸਣ ਹੈ ਆ ਕੇ ਨਿਵੇਸ਼ ਕਰਦੇ ਹਨ।
ਮਿਲ ਬੈਠਤੇ ਔਰ ਭਾਉ ਤਰੈ,
ਉੱਥੇ ਸਾਰੇ ਸਿੰਘਾਂ ਨਾਲ ਬਹਿ ਕੇ, ਸਾਰਿਆਂ ਸਿੱਖਾਂ ਨਾਲ ਸੂਰਮਿਆਂ ਨਾਲ ਬਹਿ ਕੇ ਬਚਨ ਬਿਲਾਸ ਕਰਦੇ ਨੇ, ਭਾਉ ਕਰਦੇ ਨੇ, ਪ੍ਰੇਮ ਕਰਦੇ ਨੇ।
ਨਰ ਕੋ ਨਿਜ ਦੇਸ਼ ਪਠਾਵਤੇ, ਵਸਤੂ ਗੁਰ ਹੇਤੀ ਅਨਾਵਤੇ।
ਰਾਜਾ ਮੇਦਨੀ ਪ੍ਰਕਾਸ਼ ਵੀ ਬਹੁਤਾ ਸਮਾਂ ਸਤਿਗੁਰਾਂ ਦੇ ਕੋਲ ਹੀ ਰਿਹਾ, ਔਰ ਜੇ ਕੋਈ ਵਸਤੂ ਚਾਹੀਦੀ ਹੁੰਦੀ ਹੈ ਸਤਿਗੁਰਾਂ ਦੇ ਡੇਰੇ ਵਿੱਚ ਆਪਣੀ ਰਾਜਧਾਨੀ ਭੇਜਦਾ ਨਾਹਣ, ਉੱਥੋਂ ਜਾਂ ਨੇੜੇ ਤੇੜੇ ਜਿਹੜੇ ਹੋਰ ਇਲਾਕੇ ਨੇ ਉੱਥੋਂ ਭੇਜ ਕੇ ਜਿਹੜੀ ਜਿਹੜੀ ਵਸਤੂ ਚਾਹੀਦੀ ਆ ਉਹ ਮਹਾਰਾਜ ਜੀ ਦੇ ਕੋਲ ਮੰਗਵਾਉਂਦਾ ਹੈ।
ਦਿਨ ਕੇਤਕ ਬੋਪ ਸਮੀਪ ਪਰਿਓ,
ਤਾਂ ਕਈ ਦਿਨ ਰਾਜਾ ਮੇਦਨੀ ਪ੍ਰਕਾਸ਼ ਜਿੰਨੇ ਦਿਨ ਕਿਲਾ ਬਣਦਾ ਰਿਹਾ, ਕਿਲਾ ਬਣਨ ਤੋਂ ਬਾਅਦ ਵੀ ਕਈ ਦਿਨ ਸਤਿਗੁਰੂ ਜੀ ਦੇ ਚਰਨਾਂ ਵਿੱਚ ਮੇਦਨੀ ਪ੍ਰਕਾਸ਼ ਰਿਹਾ।
ਬੁਰ ਨਾਨਕੋ ਪੁਨ ਜਾਨ ਚਯੋ,
ਕਈ ਦਿਨ ਮਹਾਰਾਜ ਜੀ ਕੋਲ ਰਹਿੰਦਿਆਂ ਬੀਤ ਗਏ, ਤੇ ਫਿਰ ਇਹਨੇ ਆਗਿਆ ਲਈ ਵਾਪਸ ਆਪਣੇ ਨਗਰ ਨਾਹਣ ਜਾਣ ਵਾਸਤੇ ਆ ਗਿਆ ਲਈ।
ਹੋਰ ਕੀ ਗੁਰ ਜਾਨ ਵਿਦਾ ਚੁੱਕਰਿਓ,
ਇਹਦੇ ਮਨ ਦੀ ਜਾਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅੰਤਰਯਾਮੀ ਗੁਰਦੇਵ ਨੇ ਰਾਜੇ ਨੂੰ ਉਸ ਵੇਲੇ ਵਿਦਾ ਕੀਤਾ ਹੈ।
ਪਗ ਪੰਕਜ ਪੈਂਦੇ ਹੱਥ ਦਰਿਓ,
ਚੱਲਣ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਸਤਿਗੁਰਾਂ ਦੇ ਪਾਵਨ ਚਰਨਾਂ ਨੂੰ ਛੂਹਿਆ ਹੈ ਬੜੀ ਭਾਵਨਾ ਨਾਲ, ਚਰਨਾਂ ਨੂੰ ਮਹਾਰਾਜ ਜੀ ਦਿਆਂ ਨੂੰ ਆਪਣੇ ਹੱਥਾਂ ਨਾਲ ਸਪਰਸ਼ ਕੀਤਾ ਹੈ।
ਨਿਤ ਬਾਤ ਸਮੀਪੈ ਆਪਨ ਕੋ,
ਔਰ ਮਹਾਰਾਜ ਜੀ ਨੂੰ ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਨਿਤ ਮੇਰੇ ਕੋਲ ਸਮੀਪ ਵਸਦੇ ਹੋ, ਮੈਂ ਵੀ ਤੁਹਾਡੇ ਨੇੜੇ ਹੀ ਇੱਥੇ ਚੱਲਿਆ, ਕੋਈ ਬਹੁਤਾ ਦੂਰ ਨਹੀਂ ਆ।
ਵਿਸ਼ਵਾਸ ਬਡੋਰੇ ਪਖਾਪਨ ਕੋ,
ਮੈਨੂੰ ਬੜਾ ਵੱਡਾ ਭਾਰੀ ਵਿਸ਼ਵਾਸ ਹੈ ਆਪ ਜੀ ਤੇ ਕਿ ਤੁਸੀਂ ਮੇਰਾ ਕੋਈ ਵੀ ਦੁਸ਼ਮਣ ਆਵੇਗਾ ਉਸ ਦੁਸ਼ਮਣ ਦਾ ਨਾਸ ਕਰੋਗੇ, ਇਹ ਭਰੋਸਾ ਇਹ ਯਕੀਨ ਮੇਰਾ ਆਪ ਜੀ ਦੇ ਚਰਨਾਂ ਤੇ ਹੈ।
ਸਿਮਰੋ ਤਤਕਾਲ ਹੈ ਆਵਨ ਵੈ,
ਮਹਾਰਾਜ ਜਦੋਂ ਮੈਨੂੰ ਯਾਦ ਕਰੋਗੇ, ਮੈਂ ਬਹੁਤਾ ਦੂਰ ਨਹੀਂ, ਨਾਹਣ ਵੀ ਕੋਈ ਜ਼ਿਆਦਾ ਫਰਕ ਨਹੀਂ ਹੈ ਪੌਂਟਾ ਸਾਹਿਬ ਤੋਂ, ਕੁਝ ਵਾਟ ਤੇ ਹੈ, ਮਹਾਰਾਜ ਜਦੋਂ ਮੈਨੂੰ ਹੁਕਮ ਕਰੋਗੇ ਯਾਦ ਕਰੋਗੇ ਉਦੋਂ ਹੀ ਮੈਂ ਆਪ ਜੀ ਦੇ ਚਰਨਾਂ ਵਿੱਚ ਸੇਵਾ ਵਾਸਤੇ ਹਾਜ਼ਰ ਹੋਵਾਂਗਾ।
ਰੁਚੀ ਸੰਗ ਬਸੋ ਥਲ ਪਾਵਨ ਵੈ,
ਆਪ ਜੀ ਰੁਚੀ ਦੇ ਨਾਲ ਚਾਉ ਦੇ ਨਾਲ ਇੱਥੇ ਨਿਵਾਸ ਕਰੋ, ਔਰ ਇਹ ਜਗ੍ਹਾ ਨੂੰ ਪਾਵਨ ਕਰੋ, ਪਵਿੱਤਰ ਕਰੋ।
ਬਖਿਓ ਸਿਰ ਪਾਉ ਗਨੋ ਦਨ ਕੋ,
ਔਰ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਚੱਲਿਆ ਮੇਦਨੀ ਪ੍ਰਕਾਸ਼ ਗੁਰੂ ਘਰ ਵੱਲੋਂ ਇਹਨੂੰ ਸਿਰੇ ਪਾਉ ਬਖਸ਼ਿਆ, ਔਰ ਮਾਇਆ ਵੀ ਮਹਾਰਾਜ ਜੀ ਨੇ ਆਪਣੇ ਖਜ਼ਾਨਿਆਂ ਚ ਇਹਨੂੰ ਦਿੱਤੀ।
ਸਿਰ ਪੈ ਤਰ ਮੋਦ ਕੀਓ ਮਨ ਕੋ,
ਔਰ ਇਹਨੇ ਬੜੇ ਸਤਿਕਾਰ ਨਾਲ ਮਹਾਰਾਜ ਜੀ ਦੀਆਂ ਬਖਸ਼ੀਆਂ ਦਾਤਾਂ ਆਪਣੇ ਸਿਰ ਤੇ ਰੱਖੀਆਂ, ਬੜਾ ਪ੍ਰਸੰਨ ਹੋਇਆ, ਬੜਾ ਖੁਸ਼ ਹੋਇਆ ਗੁਰੂ ਦੀਆਂ ਬਖਸ਼ਿਸ਼ਾਂ ਲੈ ਕੇ।
ਜਦ ਵਾਹਨ ਪੈ ਤਬ ਜਾਤ ਬਯੋ,
ਆਪਣੇ ਵਾਹਨ ਤੇ ਸਵਾਰ ਹੋ ਕੇ ਚੜ ਕੇ ਚੱਲ ਪਿਆ।
ਨਾਹਣ ਜਾਏ ਨਿਚਿੰਤ ਬਯੋ,
ਨਾਹਣ ਨਗਰ ਚਲਾ ਗਿਆ ਤੇ ਆਪਣੀ ਰਾਜਧਾਨੀ ਚ ਜਾ ਕੇ ਇਹ ਨਿਸਚਿੰਤ ਹੋ ਗਿਆ।
ਇਤ ਸ਼੍ਰੀ ਕਲਗੀਧਰ ਵਾਸ ਕਰਿਓ,
ਗੁਰੂ ਕਲਗੀਧਰ ਜੀ ਨੇ ਪੌਂਟਾ ਸਾਹਿਬ ਹੀ ਇੱਥੇ ਹੀ ਨਿਵਾਸ ਰੱਖਿਆ ਹੈ।
ਜਸ ਦੇਸ਼ ਵਿਦੇਸ਼ ਵਿਖੇ ਪਸਰਿਓ,
ਔਰ ਮਹਾਰਾਜ ਜੀ ਦਾ ਜਸ ਦੇਸ਼ਾਂ ਵਿਦੇਸ਼ਾਂ ਵਿਚ ਇਲਾਕੇ ਚ ਦੂਰ ਦੂਰ ਤੱਕ ਪਸਰਿਆ ਹੈ।
ਪਟ ਰਾਕਤ ਜੋ ਚਲ ਆਵਤੈ,
ਮਹਾਰਾਜ ਜੀ ਦੇ ਕੋਲ ਜਿਹੜਾ ਵੀ ਕੋਈ ਸੂਰਮਾ ਚੱਲ ਕੇ ਆਉਂਦਾ, ਮਹਾਰਾਜ ਜੀ ਉਹਨੂੰ ਆਪਣੇ ਕੋਲ ਭਰਤੀ ਕਰਦੇ। ਕਲਗੀਧਰ ਜੀ ਕੋਈ ਵੀ ਆ ਜਾਂਦਾ ਸੂਰਮਾ ਹਥਿਆਰਬੰਦ ਸ਼ਸਤਰ ਧਾਰੀ, ਉਹਨੂੰ ਸਤਿਗੁਰੂ ਜੀ ਭਰਤੀ ਕਰਦੇ ਨੇ ਫੌਜ ਵਿਚ।
ਬ੍ਰਤਬਾਸੁਰ ਸੈਨ ਵਧਾਵਤੈ,
ਦਿਨ ਪ੍ਰਤੀ ਦਿਨ ਆਪਣੀਆਂ ਫੌਜਾਂ ਮਹਾਰਾਜ ਜੀ ਵਧਾ ਰਹੇ ਨੇ, ਫੌਜ ਦੀ ਗਿਣਤੀ ਵਧਾ ਰਹੇ ਨੇ।
ਹੋਏ ਹਿੰਦੂ ਕਿਦੋਂ ਤੁਰ ਕਾਨਕੋ,
ਮਹਾਰਾਜ ਜੀ ਜਦੋਂ ਸੂਰਮੇ ਭਰਤੀ ਕਰਦੇ ਨੇ, ਭਾਵੇਂ ਕੋਈ ਹਿੰਦੂ ਆ ਜਾਏ ਤੇ ਭਾਵੇਂ ਕੋਈ ਮੁਸਲਮਾਨ ਆ ਜਾਏ, ਸਾਰਿਆਂ ਨੂੰ ਭਰਤੀ ਕਰਦੇ। ਫੌਜ ਵਿਚ ਸਾਰੇ ਮਹਾਰਾਜ ਜੀ ਭਰਤੀ ਕਰਦੇ ਹਨ।
ਆਯੁਧਿਆਏ ਸਮੀਪ ਜੋ,
ਜਿਹੜਾ ਵੀ ਸ਼ਸਤਰ ਧਾਰ ਕੇ ਆ ਕੇ ਕਹਿੰਦਾ ਮਹਾਰਾਜ ਮੈਨੂੰ ਵੀ ਭਰਤੀ ਕਰ ਲੋ, ਉਹ ਸਤਿਗੁਰੂ ਜੀ ਇਹ ਨੀ ਵੇਖਦੇ ਉਹਦਾ ਧਰਮ ਮਜ਼ਹਬ ਕੀ ਹੈ, ਮਹਾਰਾਜ ਜੀ ਉਹਨੂੰ ਆਪਣੀ ਫੌਜ ਵਿਚ ਭਰਤੀ ਕਰਦੇ ਹਨ।
ਕਰਮਾਹਨ ਕੋ ਤਿਸ ਬੰਦ ਰੱਖੇ,
ਉਹਦਾ ਮਹੀਨੇ ਦੀ ਜਿਹੜੀ ਤਨਖਾਹ ਆ ਉਹ ਬੰਨ ਦਿੰਦੇ ਨੇ, ਮੁਕਰਰ ਕਰ ਦਿੰਦੇ ਹਨ।
ਕਹਿ ਮੇਲਤ ਹੈ ਮਿਸਲਾਂ ਵਿਖੇ,
ਮਿਸਲਾਂ ਬਣਾਈਆਂ ਹੋਈਆਂ, ਜਥੇ ਬਣਾਏ ਹੋਏ ਨੇ ਸਾਰੀ ਫੌਜ ਦੇ, ਤੇ ਉਹ ਸਾਰੀਆਂ ਫੌਜਾਂ ਦੇ ਮਿਸਲਾਂ ਦੇ ਵਿਚ ਜਥਿਆਂ ਦੇ ਵਿਚ ਮਿਲਾ ਦਿੰਦੇ ਨੇ ਸਾਰਿਆਂ ਨੂੰ ਜਿਹੜੇ ਨਵੇਂ ਆਉਂਦੇ ਨੇ।
ਦਲ ਦੀਰਘ ਕੀਨ ਬਟੋਰਨ ਕੋ,
ਸਤਿਗੁਰੂ ਜੀ ਨੇ ਬੜਾ ਵੱਡਾ ਭਾਰੀ ਦਲ ਬਟੋਰਿਆ, ਬੜਾ ਵੱਡਾ ਭਾਰੀ ਦਲ ਸਤਿਗੁਰੂ ਜੀ ਨੇ ਇਕੱਠਾ ਕੀਤਾ ਹੈ।
ਸ਼ਲਖਾਂ ਚਲਵਾਏ ਸਜ਼ੂਰਨ ਕੋ,
ਔਰ ਸ਼ਲਖਾਂ ਵੀ ਚਲਵਾਉਂਦੇ ਨੇ ਬੰਦੂਕਾਂ ਦੀਆਂ। ਸ਼ਲਖ ਦਾ ਮਤਲਬ ਹੁੰਦਾ ਵੀਹ ਪੰਜਾਹ ਸੌ ਬੰਦੂਕਾਂ ਇਕੱਠੀਆਂ ਚਲਾ ਕੇ ਦਾਗ ਦੇਣੀਆਂ, ਏਦਾਂ ਸ਼ਲਖਾਂ ਮਹਾਰਾਜ ਜੀ ਚਲਾਉਂਦੇ ਜਿਨ੍ਹਾਂ ਦੀ ਆਵਾਜ਼ ਦੂਰ ਤੱਕ ਜਾਂਦੀ ਹੈ।
ਤੁਹਾਨੂੰ ਦੂਰ ਲੱਗੇ ਸੁਨਿਆਂਤ ਮਾਂ,
ਜਦੋਂ ਸ਼ਲਖਾਂ ਜ਼ੋਰ ਨਾਲ ਚੱਲਦੀਆਂ ਨੇ, ਤਾਣ ਨਾਲ ਚੱਲਦੀਆਂ ਨੇ, ਉਹਨਾਂ ਦੀ ਆਵਾਜ਼ ਨਾਲ ਪਹਾੜ ਗੂੰਜ ਪੈਂਦੇ ਹਨ।
ਤਿੰਨ ਦੇਸ਼ਨ ਬਾਤ ਜਾ ਚੁੱਕਾ,
ਔਰ ਸਾਰੇ ਦੇਸ਼ਾਂ ਦੇ ਵਿਚ ਜਿੱਥੇ ਕਿੱਥੇ ਹਰ ਪਾਸੇ ਇਹ ਗੱਲ ਚੱਲ ਰਹੀ ਹੈ।
ਗੜਕੋ ਦਿੜਕੀਨ ਗੁਰੂ ਇਤੈ,
ਗੁਰੂ ਕਲਗੀਧਰ ਜੀ ਨੇ ਇਸੇ ਪਾਸੇ ਆ ਨੇੜੇ ਹੀ ਸਿਰਮੌਰ ਰਿਆਸਤ ਦੀ ਹੱਦ ਦੇ ਉੱਤੇ, ਜਾਂ ਗੜਵਾਲ ਰਿਆਸਤ ਦੀ ਜਿਹੜੀ ਹੱਦ ਹੈ ਉਹਦੀ ਹੱਦ ਦੇ ਉੱਤੇ ਮਹਾਰਾਜ ਜੀ ਨੇ ਕਿਲਾ ਰਚ ਲਿਆ।
ਜੇ ਦੁੰਦ ਮਚਾਵਨ ਕੋ ਚਿਤੈ,
ਔਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੰਗ ਲੜਨਾ ਚਾਹੁੰਦੇ ਨੇ, ਉਹਨਾਂ ਦੇ ਮਨ ਵਿਚ ਜੰਗ ਲੜਨ ਦੀ ਇੱਛਾ ਹੈ।
ਗੱਲ ਰੋਜ ਮਿਸਾਲ ਸਕੇਲਤ,
ਕਹਿੰਦੇ ਨੇ ਜੀ ਰੋਜ ਹੀ ਫੌਜਾਂ ਭਰਤੀ ਕਰ ਰਹੇ ਨੇ, ਵੀਹ ਪੰਜਾਹ ਸੂਰਮੇ ਜਿੰਨੇ ਆ ਜਾਣ ਰੋਜ ਉਹਨਾਂ ਨੂੰ ਆਪਣੇ ਦਲ ਵਿਚ ਆਪਣੀ ਫੌਜ ਵਿਚ ਭਰਤੀ ਕਰਦੇ ਨੇ।
ਫਿਰ ਦੂਣ ਅਖੇਰਨ ਖੇਲਤ,
ਦੂਣ ਦੇ ਵਿਚ ਅਖੇਰ ਦੂਰ ਦੂਰ ਤੱਕ ਸ਼ਿਕਾਰ ਖੇਡਦੇ ਹਨ।
ਚਲਵਾਏ ਮਿਸਾਲ ਤੁਫੰਗਨ ਕੋ,
ਔਰ ਵਿਸ਼ਾਲ ਬੰਦੂਕਾਂ ਚਲਵਾਉਂਦੇ ਨੇ ਉਹਨਾਂ ਦੇ ਕੋਲ।
ਬਖਸ਼ੇ ਤਨ ਦੀਰਘ ਸੰਗਨ ਕੋ,
ਜਿਹੜੇ ਨਾਲ ਸੰਗੀ ਭਰਤੀ ਕੀਤੇ ਹੋਏ ਨੇ ਉਹਨਾਂ ਨੂੰ ਮਾਇਆ ਵੀ ਬਖਸ਼ਦੇ ਨੇ, ਖੁੱਲੀ ਮਾਇਆ ਉਹਨਾਂ ਨੂੰ ਬਖਸ਼ਦੇ ਨੇ, ਦਿੰਦੇ ਨੇ।
ਸੁਣ ਕੇ ਪਟ ਚਾਕਰ ਹੋਵਨ ਕੋ,
ਸੁਣ ਸੁਣ ਕੇ ਬੜੇ ਸੂਰਮੇ ਮਹਾਰਾਜ ਜੀ ਦੇ ਚਰਨਾਂ ਵਿਚ ਚਾਕਰ ਬਣਨ ਵਾਸਤੇ ਆਉਂਦੇ ਨੇ।
ਆਏ ਚਲੇ ਸੁਖ ਜੋਵਨ ਕੋ,
ਔਰ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਸੁਖ ਪ੍ਰਾਪਤ ਕਰਦੇ ਹਨ।
ਕਬਰਾਕਤ ਬੀਸ ਪਚੀਸਨ ਕੋ,
ਕਦੇ ਮਹਾਰਾਜ ਜੀ ਵੀਹ ਬੰਦੇ ਭਰਤੀ ਕਰਦੇ ਨੇ, ਕਦੇ ਪੱਚੀਆਂ ਨੂੰ ਭਰਤੀ ਕਰਦੇ ਨੇ।
ਚੇਰਾ ਲਿਖਤੇ ਕਬ ਤੀਸਨ ਕੋ,
ਕਦੇ ਤੀਆਂ ਨੂੰ ਭਰਤੀ ਕਰਦੇ ਤੇ ਉਹਨਾਂ ਦਾ ਚਿਹਰਾ ਲਿਖਦੇ ਨੇ, ਹੁਲੀਆ ਲਿਖਦੇ ਨੇ, ਕਦ ਕਾਠ ਉਹਨਾਂ ਦਾ ਲਿਖਿਆ ਜਾਂਦਾ ਹੈ।
ਬਹੁ ਵੇਚਨ ਕੋ ਹੈ ਅੰਤ,
ਸੌਦਾਗਰ ਬੜੇ ਆਉਂਦੇ ਨੇ, ਉਹਨਾਂ ਨੂੰ ਪਤਾ ਹੈ ਕਿ ਸਤਿਗੁਰੂ ਜੀ ਘੋੜੇ ਖਰੀਦਦੇ ਨੇ, ਬੜੇ ਬੜੇ ਸੌਦਾਗਰ ਵਧੀਆ ਵਧੀਆ ਨਸਲਾਂ ਦੇ ਕੀਮਤੀ ਘੋੜੇ ਲਿਆ ਕੇ ਮਹਾਰਾਜ ਜੀ ਨੂੰ ਭੇਟ ਕਰਦੇ ਹਨ।
ਗੁਰ ਤੇ ਤਨ ਲੇਤ ਬਿਆਨਤ,
ਘੋੜੇ ਸਤਿਗੁਰਾਂ ਨੂੰ ਦੇ ਕੇ ਬਦਲੇ ਵਿਚ ਮੂੰਹ ਮੰਗਿਆ ਪੈਸਾ, ਮੂੰਹ ਮੰਗਿਆ ਧਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਲੈ ਕੇ ਖੁਸ਼ੀ ਨਾਲ ਜਾਂਦੇ ਨੇ।
ਬਲਵਾਨ ਤੁਰੰਗ ਕਬੀਰ ਕੋ,
ਕੋਈ ਬਲਵਾਨ ਵਧੀਆ ਘੋੜਾ ਆਵੇ ਜਾਂ ਕੋਈ ਵਧੀਆ ਸੂਰਮਾ ਯੋਧਾ ਆਵੇ
ਪਾਸ ਪਹੁੰਚਤ ਆਨ ਜੋ
ਜਿਹੜਾ ਵੀ ਇਹਨਾਂ ਦੋਹਾਂ ਚੋਂ ਘੋੜਾ ਜਾਂ ਕੋਈ ਸੂਰਮਾ ਜਾਂ ਕੋਈ ਵਧੀਆ ਸ਼ਸਤਰ ਮਹਾਰਾਜ ਜੀ ਦੇ ਕੋਲ ਚੱਲ ਕੇ ਆਉਂਦਾ ਹੈ
ਸਭ ਕੋ ਕਰ ਲੇ ਸਮੀਪ ਤਬੈ
ਮਹਾਰਾਜ ਜੀ ਉਹਨਾਂ ਨੂੰ ਆਪਣੇ ਕੋਲ ਰੱਖ ਲੈਂਦੇ ਘੋੜੇ ਵੀ ਖਰੀਦ ਲੈਂਦੇ ਨੇ ਸੂਰਮੇ ਵੀ ਭਰਤੀ ਕਰ ਲੈਂਦੇ ਨੇ ਸ਼ਸਤਰ ਵੀ ਵਧੀਆ ਵਧੀਆ ਆਪਣੇ ਖਜ਼ਾਨੇ ਚ ਰੱਖ ਲੈਂਦੇ ਹਨ
ਅਨਦੇਤ ਚਿਮਾਨ ਉਤ ਜਵੈ
ਔਰ ਜਦੋਂ 6 ਮਹੀਨੇ ਬੀਤਦੇ ਨੇ 6 ਮਹੀਨਿਆਂ ਬਾਅਦ ਜੇ ਕਿਸੇ ਸੂਰਮੇ ਨੇ ਛੁੱਟੀ ਜਾਣਾ ਤੇ ਫੇਰ ਉਹਨੂੰ ਮਾਇਆ ਦਿੰਦੇ ਨੇ ਧਨ ਦਿੰਦੇ ਹਨ
ਯਮਨਾ ਤਟ ਬੈਠ ਬਿਲਾਸ ਕਰੇ
ਯਮਨਾ ਦੇ ਕੰਢੇ ਤੇ ਬਹਿ ਕੇ ਮਹਾਰਾਜ ਜੀ ਅਨੇਕ ਪ੍ਰਕਾਰ ਦੇ ਬਿਲਾਸ ਕਰਦੇ ਨੇ ਕੌਤਕ ਕਰਦੇ ਨੇ
ਸਬਜੀ ਚੋਂ ਔਰ ਆਨੰਦ ਦਰੈ
ਚਾਰੇ ਪਾਸੇ ਬੜੀ ਹਰਿਆਵਲ ਹੈ ਉੱਥੇ ਮਹਾਰਾਜ ਜੀ ਦਾ ਸਥਾਨ ਹੈ ਕਵੀ ਦਰਬਾਰ ਸਾਹਿਬ ਉੱਥੇ ਬਹਿ ਕੇ ਸਤਿਗੁਰੂ ਬਾਣੀ ਰਚਦੇ ਨੇ ਅਨੇਕ ਪ੍ਰਕਾਰ ਦੇ ਛੰਦ ਬਣਾਉਂਦੇ ਬਹਿ ਕੇ ਮਹਾਰਾਜ ਜੀ ਉੱਥੇ ਹੀ ਬਹਿ ਕੇ ਰਚਿਆ ਪਾਉਂਟਾ ਸਾਹਿਬ ਦੀ ਧਰਤੀ ਤੇ ਅਕਾਲ ਉਸਤਤ ਸਾਹਿਬ ਦੀ ਬਾਣੀ ਰਚਦਿਆਂ ਉੱਥੇ ਹੀ ਛੰਦ ਬਣਾਇਆ ਚਾਰੇ ਪਾਸੇ ਹਰਿਆਵਲ ਹੀ ਹਰਿਆਵਲ ਵੇਖ ਕੇ ਕਹਿੰਦੇ ਜਲੇ ਹਰੀ ਥਲੇ ਹਰੀ ਇਹਾਂ ਹਰੀ ਉਹਾਂ ਹਰੀ ਜਿਮੀ ਹਰੀ ਜਮਾ ਹਰੀ ਮੱਕੀ ਹਰੀ ਮਕਾਂ ਹਰੀ ਏਦਾਂ ਮਹਾਰਾਜ ਜੀ ਬਾਣੀ ਰਚਦੇ ਨੇ ਬੜੀ ਸੁੰਦਰ ਛੰਦ ਰਚਦੇ ਹਨ
ਮਲਹੀਨ ਪ੍ਰਵਾਸ ਨਾਨਤੈ
ਯਮਨਾ ਦਾ ਮਲ ਹੀਣਾ ਪਾਣੀ ਨਿਰਮਲ ਜਲ ਵਗਦਾ ਤੇ ਕਈ ਵਾਰੀ ਮੌਜ ਆਉਂਦੀ ਮਹਾਰਾਜ ਜਲ ਵਿਚ ਜਲ ਕ੍ਰੀਡਾ ਕਰਦੇ ਨੇ ਜਲ ਦੇ ਵਿਚ ਤੈਰਦੇ ਵੀ ਨੇ ਯਮਨਾ ਵਿਚ ਪਾਰਲੇ ਪਾਸੇ ਚਲੇ ਜਾਂਦੇ ਨੇ ਉਰਲੇ ਪਾਸੇ ਆ ਜਾਂਦੇ ਨੇ ਨਿਰਮਲ ਜਲ ਚ ਇਸ਼ਨਾਨ ਕਰਦੇ ਨੇ
ਸਿੱਖ ਬੈਠ ਤਾਂ ਜਪ ਜਪ ਥਨ ਤੈ
ਗੁਰੂ ਕੇ ਸਿੱਖ ਉੱਥੇ ਬਹਿ ਕੇ ਜਪ ਜੀ ਪੜਦੇ ਨੇ ਜਾਪ ਪੜਦੇ ਹਨ
ਤ੍ਰਿਣ ਈਂਧਨ ਕੀ ਨਾ ਕਮੀ ਕੇ ਕੋ
ਨਾ ਉੱਥੇ ਘਾਹ ਦੀ ਕਮੀ ਹੈ ਨਾ ਲੱਕੜ ਦੀ ਕਮੀ ਹੈ ਦੋਵੇਂ ਚੀਜ਼ਾਂ ਘੋੜਿਆਂ ਵਾਸਤੇ ਘਾਹ ਪੱਠਾ ਚਾਹੀਦਾ ਉਹ ਵੀ ਬੇਅੰਤ ਹੈ ਜੰਗਲ ਬੜੇ ਨੇ ਲੱਕੜਾਂ ਵਾਧੂ ਨੇ ਗੁਰੂ ਕੇ ਲੰਗਰਾਂ ਵਾਸਤੇ
ਗਨ ਸੰਗਤ ਆਏ ਚਲੀ ਤੇ ਕੋ
ਬੇਅੰਤ ਸੰਗਤਾਂ ਹੁਣ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਦਾ ਸਤਿਗੁਰਾਂ ਦਾ ਇੱਥੇ ਡੇਰਾ ਉਹ ਆਨੰਦਪੁਰ ਸਾਹਿਬ ਜਾਣ ਦੀ ਬਜਾਏ ਫਿਰ ਪਾਉਂਟਾ ਸਾਹਿਬ ਆਉਂਦੇ ਹਨ
ਦਰਬਾਰ ਲੱਗਾ ਦਰਸ਼ਨ ਕਰੇ
ਸਤਿਗੁਰਾਂ ਦੇ ਦਰਸ਼ਨ ਕਰਦੇ ਮਹਾਰਾਜ ਜੀ ਦਾ ਜਦੋਂ ਦਰਬਾਰ ਲੱਗਦਾ ਹੈ
ਕਰ ਜੋਰ ਅਗੋਰਨ ਅਗਰ ਦਰੈ
ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਵਿਚ ਭੇਟਾਵਾਂ ਭੇਟ ਕਰਦੇ ਹਨ
ਗਨ ਆਯੁਧ ਦੇ ਬੋ ਪੰਤਨ ਕੇ
ਵਧੀਆ ਸ਼ਸਤਰ ਲਿਆ ਕੇ ਮਹਾਰਾਜ ਜੀ ਨੂੰ ਭੇਟ ਕਰਦੇ ਨੇ
ਹਰ ਪੈ ਹੈ ਜੇ ਗਨ ਜਾਤਨ ਕੇ
ਅਨੇਕ ਪ੍ਰਕਾਰ ਦੀਆਂ ਜਾਤੀਆਂ ਦੇ ਘੋੜਿਆਂ ਦੀਆਂ ਕਈ ਨਸਲਾਂ ਹੁੰਦੀਆਂ ਵੱਖ ਵੱਖ ਨਸਲਾਂ ਦੇ ਵਧੀਆ ਵਧੀਆ ਰੰਗਾਂ ਦੇ ਘੋੜੇ ਲਿਆ ਕੇ ਚੀਨੇ ਅਬਰਕ ਆਦਿਕ ਹੋਰ ਅਨੇਕ ਪ੍ਰਕਾਰ ਦੇ ਜਿਹੜੇ ਅਬਲਕ ਆਦਿਕ ਘੋੜੇ ਨੇ ਕਾਲੇ ਰੰਗ ਦੇ ਲਾਲ ਰੰਗ ਦੇ ਉਹ ਮਹਾਰਾਜ ਜੀ ਦੇ ਚਰਨਾਂ ਚ ਲਿਆ ਕੇ ਭੇਟ ਕਰਦੇ ਨੇ
ਬਹੁ ਮੁੱਲਨ ਕੇ ਪਟਿਆਨ ਤੈ
ਬਹੁ ਮੁੱਲੇ ਕੱਪੜੇ ਬਸਤਰ ਲਿਆਉਂਦੇ ਹਨ
ਮਨ ਕਾਮਨਾ ਪੂਰਨ ਠਾਨ ਤੈ
ਆਪਣੀਆਂ ਮਨੋ ਕਾਮਨਾਵਾਂ ਮਹਾਰਾਜ ਜੀ ਪੂਰੀਆਂ ਕਰਦੇ ਹਨ
ਦਿਨ ਦੂਣ ਮਿਕੈ ਨਰ ਬ੍ਰਿੰਦ ਮਿਲੈ
ਇਸ ਦੂਣ ਦੇ ਵਿਚ ਸੈਂਕੜੇ ਪ੍ਰਾਣੀ ਆ ਕੇ ਇਕੱਠੇ ਹੁੰਦੇ ਨੇ
ਇੱਕ ਆਵਤ ਹੈ ਇੱਕ ਜਾਤ ਚਲੇ
ਇੱਕ ਆਉਂਦੇ ਨੇ ਇੱਕ ਜਾਂਦੇ ਹਨ
ਇੱਕ ਪਾਸਰੇ ਕਲਗੀ ਧਰ ਕੇ
ਮਹਾਰਾਜ ਕਲਗੀ ਧਰ ਜੀ ਦੇ ਕੋਲ ਹੀ ਰਹਿੰਦੇ ਨੇ ਚਰਨਾਂ ਵਿਚ
ਕਰਪੂਰ ਮਨੋਰਥ ਜੋੜ ਕੇ
ਜੋ ਮਨਾਂ ਦੀਆਂ ਕਾਮਨਾਵਾਂ ਨੇ ਉਹ ਸਤਿਗੁਰਾਂ ਕੋਲੋਂ ਪੂਰਨ ਕਰਦੇ ਹਨ
ਦੋਏਰਾ ਉਤੈ ਰਾਜ ਸ਼੍ਰੀ ਨਗਰ ਕੋ ਇਤਨਾਨ ਕੀ ਹੱਦ
ਖਾਲਸਾ ਜੀ ਪਾਉਂਟਾ ਸਾਹਿਬ ਦੇ ਪਾਰਲੇ ਪਾਸੇ ਗੜਵਾਲ ਰਿਆਸਤ ਦੀ ਹੱਦ ਸੀ ਸ਼੍ਰੀ ਨਗਰ ਰਾਜਧਾਨੀ ਹੈ ਸ਼੍ਰੀ ਨਗਰ ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਪਵਿੱਤਰ ਸਥਾਨ ਵੀ ਇੱਕ ਸ਼੍ਰੀ ਨਗਰ ਇੱਧਰ ਜੰਮੂ ਵਾਲੇ ਪਾਸੇ ਹੈ ਜੰਮੂ ਕਸ਼ਮੀਰ ਚ ਉੱਥੋਂ ਦੀ ਰਾਜਧਾਨੀ ਹੈ ਇਹ ਸ਼੍ਰੀ ਨਗਰ ਆਪ ਜੀ ਹੇਮਕੁੰਡ ਸਾਹਿਬ ਜਾਓ ਤਾਂ ਵੀ ਰਸਤੇ ਵਿੱਚ ਆਉਂਦਾ ਹੈ ਗੜਵਾਲ ਰਿਆਸਤ ਦੀ ਰਾਜਧਾਨੀ ਹੈ ਤੋ ਸ਼੍ਰੀ ਨਗਰ ਦੀ ਰਾਜਧਾਨੀ ਪਾਰਲੇ ਪਾਸੇ ਉਹਦੀ ਹੱਦ ਹੈ
ਸੈਲਪਤੀ ਦੋਆਨ ਮੈਂ ਲਗਿਓ ਗੁਰੂ ਕੋ ਗਦ
ਦੋਆ ਪਹਾੜੀ ਰਾਜਿਆਂ ਦੀ ਰਾਜ ਦੀ ਹੱਦ ਦੇ ਵਿਚ ਮਹਾਰਾਜ ਗੁਰੂ ਕਲਗੀਧਰ ਦਾ ਆਸਣ ਲੱਗ ਗਿਆ ਦਸਵੇਂ ਪਾਤਸ਼ਾਹ ਜੀ ਦਾ ਆਸਣ ਲੱਗ ਗਿਆ
ਪਾਵ ਟਿਕਿਓ ਸਤਿਗੁਰੂ ਕੋ ਆਨੰਦਪੁਰ ਤੇ ਆਏ
ਖਾਲਸਾ ਜੀ ਹੁਣ ਇਹਦਾ ਨਾਂ ਪਾਉਂਟਾ ਕਿਵੇਂ ਪਿਆ ਪਾਉਂਟਾ ਸਾਹਿਬ ਕਿਵੇਂ ਪਿਆ ਕਹਿੰਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਆ ਕੇ ਇੱਥੇ ਆ ਕੇ ਕਲਗੀਧਰ ਨੇ ਆਪਣਾ ਪਾਵ ਟਾ ਟਿਕਾਇਆ ਤੇ ਸਤਿਗੁਰਾਂ ਦਾ ਜਦੋਂ ਪਾਂਵ ਇੱਥੇ ਟਿਕਿਆ ਮਹਾਰਾਜ ਜੀ ਦੇ ਚਰਨ ਯਾਨੀ ਕਿ ਇੱਥੇ ਟਿਕੇ ਪਾਂਵ ਇੱਥੇ ਟਿਕਾਏ
ਨਾਮ ਤਰਿਓ ਇਮ ਪਾਵਟਾ ਸਭ ਦੇਸ਼ਨ ਪ੍ਰਗਟਾਏ
ਇਸ ਤਰੀਕੇ ਦੇ ਨਾਲ ਨਾਮ ਧਰਿਓ ਪਾਵਟਾ ਸਾਹਿਬ ਨਗਰ ਜਿਹੜਾ ਪਾਉਂਟਾ ਸਾਹਿਬ ਹੁਣ ਕਹਿੰਦੇ ਆ ਉਹ ਪਾਉਂਟਾ ਸਾਹਿਬ ਇਸ ਤਰ੍ਹਾਂ ਨਾਂ ਰੱਖਿਆ ਗਿਆ ਇਸ ਨਗਰ ਦਾ ਜੋ ਸਾਰਿਆਂ ਦੇਸ਼ਾਂ ਦੇ ਵਿੱਚ ਸਾਰੇ ਵਿਸ਼ਵ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਪਵਿੱਤਰ ਨਗਰ ਪ੍ਰਗਟ ਹੋਇਆ
ਕਰੀਬਨ ਵਾਜ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾ